साहिब जियो दोए कर जोड़ मांगो एक दाना साहिब तुठे पावा सास सास नानक आराधे आठ पहर गुण गावा दंडौत बंदन अनेक बार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ सतनाम तन वाखे गुरु साहिब जियो ये जन्म ना होवी कद ही जेकर सच पछाणे गुरमुख आखे गुरमुख बुझे गुरमुख एको जाने ये जन्म ना हो वही कद ही जेकर सच पछाणे गुरमुख आखे गुरमुख बुझे गुरमुख एको जाने अरार रब रहा सब अंतर जेते किए जनता जंत उपाय तंदे सब लाए कर्म होवा तिन नाम लया लल लाए तंदे जिन छोड़ी मीठा माया मोह किया खाना पीना सम कर सहना पाने ताक हुकम पया वै वास दियो परमेश्वर वेखण को जिन वेश किया वेखे चाखे सब किछ जाने अंतर बाहर रब रहया ववै वास देओ परमेश्वर वेखण को जिन वेश किया वेखे चाखे सब किछ जाने अंतर बाहर रब रहया वाहिगुरु जी का खालसा वाहिगुरु जी की फतेह। परम सम्मान योग सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु सवारे सत संगी जनो आप जी ने रात्रि दे इस दीवान दी हाजरी भर के अमृत बचना दा रस पिना कीर्तन और गुरमत विचारां सर्वन कीतियां ने। कीर्तन दी समाप्ति तन गुरु नानक साहिब किरपालू जी दी पवित्र रसना तो उचारण कीते हुए शब्द दे गए नाल होई है। सतगुरु गुरु नानक साहिब जी ने जो शब्द आपने श्रवण कीता है इस विच दो गल्लां बड़ियां स्पष्ट सानू समझाईयां ने। एक ता कोई भी मनुख दे अंदर दा ऐसा चोला नहीं कि जेड़ा बेरंग होवे। हर एक चोला ही रंगिया है पर फर्क इतने कि कोई चोले कुसंबड़े दे रंग विच रते ने ते कईयां नू गुरु ने किरपा करके मजीठ दे रंग विच रंग दिता है। सतगुरु ने बचन कीता जेड़े कुसंबड़े विच रंगे ने उन्हां बारे के मेरा कंत ना भावे चोलड़ा प्यारे पर केड़े ए तन माया पाहया प्यारे लीतड़ा। लीतड़े दा अर्थ बस्तर लब लब दा अर्थ लालच जीव दे चस्के ए तन माया पाहया प्यारे लीतड़ा लब रंगाए मेरा कंत ना भावे चोलड़ा प्यारे क्यों तन सेजे जाए। किवें जाएगी उस साईं दे उस परमात्मा दी चरण शरण विच। पर दूसरा ही बचन नाल कर दिता कि जिनके चोले रतड़े प्यारे कंत तिना कै पास पर ओ केड़े रंग विच रते ओते साहिब ने कह काया रंगण। रंगण दा अखरी अर्थ ते रंग नहीं एते रंगण दा अर्थ ओ भांडा जिदे विच रंग घोलिया जांदा मट्टी जिनू आपां कहिंदे सां। पुरातन समय ललारी कपड़े रंग दे सन ते भांडे विच पहला रंग घोलना। साहिब ने फरमाया अपने तन नू भांडा बना ते एदे विच नाम दा रंग घोल ते जिस दा अंदर नाम विच रतिया गया साईं ओदे कोल है ते फिर ओदे चरणां दी खाक दूजे नू वी तार देंदी है। काया रंगण जे थिया प्यारे पाईया नाउ मजीठ रंगण वाला जे रंगा साहिब ऐसा रंग ना दीठ। एहो जे चोले जिनके चोले रतड़े प्यारे कंत तिना कै पास तूर तिना की जे मिले जी कहो नानक की अरदास। अरदास कीती किते धूड़ मिल जाए एहो जे रतड़िया दे चरना दी ते जिस महान शहीद नू आप याद पै कर दे हो सही अर्थां विच उन्हां दे अंदर दे चोले रते सन। ऐसे चोलियां बारी साहिब ने कहे कि जां को हर रंग लागो इस जुग में सो कईयत है सूरा। नाम विच रते ने सतगुरु गुरु कलगीधर सच्चे पिता जी उन्हां दे संबंध विच भाई साहिब भाई नंद लाल जी दा एक बचन आउंदा कह के अपनी जो लड़ीवार विचार है इस संबंधी बेनती करांगा। कहिंदे ने कि हजूर आनंदपुर साहिब दी पहाड़ी ते खलोते ने ਉਹਨਾਂ ਦੀ ਬਾਣੀ ਵਿੱਚੋਂ ਬਚਨ ਨੇ ਤੇ ਆਪਣੇ ਹੱਥ ਵਿੱਚ ਸਤਿਗੁਰੂ ਨੇ ਪਿਚਕਾਰੀ ਪਕੜੀ ਏ ਕਿਵੇਂ ਚੋਲੇ ਰੰਗਦੇ ਨੇ ਤੇ ਉਸ ਪਿਚਕਾਰੀ ਵਿੱਚ ਪਾਇਆ ਹੋਇਆ ਜਿਹੜਾ ਰੰਗ ਹੈ ਉਹ ਜ਼ਾਫਰਾਨੀ ਹੈ ਕੇਸਰੀ ਰੰਗ ਹੈ। ਹਜ਼ੂਰ ਕਿਰਪਾਲੂ ਨੇ ਆਪਣੀ ਪਿਚਕਾਰੀ ਨਾਲ ਜਿਹੜੇ ਬੇਰੰਗ ਨੇ ਉਹਨਾਂ ਨੂੰ ਇਹੋ ਜਿਹਾ ਰੰਗ ਦਿੱਤਾ ਕਿ ਉਹਨਾਂ ਦੇ ਚੋਲੇ ਕੇਵਲ ਰੰਗੇ ਹੀ ਨਾ ਗਏ ਉਹਨਾਂ ਦੇ ਚੋਲਿਆਂ ਵਿੱਚੋਂ ਨਾਮ ਦੀ ਸੁਗੰਧੀ ਵੀ ਆਉਣ ਲੱਗ ਪਈ। ਭਾਈ ਸਾਹਿਬ ਨੇ ਬਚਨ ਕੀਤਾ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਹੱਥ ਵਿੱਚ ਪਕੜੀ ਹੋਈ ਜ਼ਾਫਰਾਨੀ ਰੰਗ ਦੀ ਪਿਚਕਾਰੀ, ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਹਰ ਇੱਕ ਬੇਰੰਗ ਨੂੰ ਰੰਗ ਦਿੱਤਾ ਤੇ ਉਸ ਰੰਗ ਵਿੱਚੋਂ ਫਿਰ ਸੁਗੰਧੀ ਆਉਣ ਲੱਗੀ ਰੂਹਾਨੀਅਤ ਦੀ। ਅਗਲਾ ਬਚਨ ਭਾਈ ਸਾਹਿਬ ਨੇ ਕਿਹਾ ਕਿ ਕੇਵਲ ਕਿਰਪਾ ਦੀ ਪਿਚਕਾਰੀ, ਇਹਨੂੰ ਬਾਹਰ ਦੇ ਅਰਥ ਮਤ ਸਮਝਣਾ ਕਿ ਕੇਵਲ ਸ਼ਾਇਦ ਕੋਈ ਪਿਚਕਾਰੀ ਨਾਲ ਬਾਹਰੋਂ ਰੰਗ ਭਰਿਆ। ਦੂਸਰਾ ਬਚਨ ਉਹਨਾਂ ਕਿਹਾ ਹਜ਼ੂਰ ਨੇ ਖੱਤ ਵਿੱਚ ਗੁਲਾਲ ਪਕੜਿਆ ਹੈ ਤੇ ਜਦੋਂ ਆਪਣੀ ਮੁੱਠ ਨੂੰ ਆਪਣੇ ਖੱਤ ਨੂੰ ਪਵਿੱਤਰ ਹਸਤ ਕਮਲਾਂ ਨੂੰ ਖੋਲਿਆ ਤੇ ਗੁਲਾਲ ਨੂੰ ਉੱਪਰ ਉਡਾਇਆ ਤੇ ਅਸਮਾਨ ਤੋਂ ਲੈ ਕੇ ਜ਼ਮੀਨ ਤੱਕ ਪੂਰੇ ਦੇ ਪੂਰਾ ਬ੍ਰਹਿਮੰਡ ਗੁਰੂ ਨੇ ਨਾਮ ਵਿੱਚ ਰੰਗ ਕੇ ਰੱਖ ਦਿੱਤਾ। ਦੂਸਰਾ ਬਚਨ ਹੈ ਗੁਲਾਲ ਆਫਸਾਨੀਏ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਸਤਿਗੁਰੂ ਨੇ ਖੱਤ ਵਿੱਚੋਂ ਛੱਡੇ ਹੋਏ ਗੁਲਾਲ ਨਾਲ ਅਸਮਾਨ ਤੋਂ ਲੈ ਕੇ ਧਰਤੀ, ਜ਼ਮੀਨ ਤੋਂ ਲੈ ਕੇ ਅਸਮਾਨ ਪੂਰੇ ਦਾ ਪੂਰਾ ਉਸ ਸਾਈਂ ਦੇ ਰੰਗ ਵਿੱਚ ਰਤ ਦਿੱਤਾ। ਇਹ ਆਪ ਜੀ ਨੇ ਬਚਨ ਸਰਵਣ ਕੀਤੇ ਨੇ। ਅੱਜ ਅਸੀਂ ਚਾਰ ਅੱਖਰਾਂ ਦੀ ਜੋ ਹਜ਼ੂਰ ਨੇ ਵਿਚਾਰ ਬਖਸ਼ਣੀ ਹੈ ਉਹ ਚਾਰ ਅੱਖਰ ਨੇ ਅਯਿਆ, ਰਾਰਾ, ਲੱਲਾ ਔਰ ਉਸ ਤੋਂ ਅੱਗੇ ਵਾਹਵਾ। ਪਹਿਲੇ ਬਚਨ ਨੂੰ ਆਧਾਰ ਬਣਾਇਆ ਕਿ ਉਸ ਇਨਸਾਨ ਦਾ ਕਦੀ ਵੀ ਜਨਮ ਨਹੀਂ ਜਿਹੜਾ ਸੱਚ ਨੂੰ ਪਹਿਚਾਣ ਲੈਂਦਾ ਹੈ। ਫਿਰ ਉਹ ਗੁਰੂ ਦੇ ਸਨਮੁਖ ਹੋ ਕੇ ਸੱਚ ਆਖਦਾ, ਉਹ ਸੱਚ ਨੂੰ ਸਮਝਦਾ ਤੇ ਇਹੋ ਜਿਹਾ ਗੁਰਮੁਖ ਫਿਰ ਹਰ ਥਾਂ ਤੇ ਸਰਬ ਵਿਆਪਕ ਸੱਚੇ ਵਾਹਿਗੁਰੂ ਦੇ ਦੀਦਾਰ ਪਾਉਂਦਾ ਹੈ। ਸੱਚ ਅਸਲ ਵਿੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਆਪਾਂ ਤੁਰਨਾ ਹੈ ਤੇ ਜਿਸ ਹਿਰਦੇ ਵਿੱਚ ਸੱਚ ਪ੍ਰਗਟ ਹੋ ਜਾਏ, ਜਿਹੜਾ ਸੱਚ ਨਾਲ ਆਪਣੀ ਡੂੰਘੀ ਜਾਣ ਪਹਿਚਾਣ ਬਣਾ ਲਏ, ਉਸ ਦੇ ਨੇੜੇ ਫਿਰ ਝੂਠ ਤੇ ਕੂੜ ਕਦੀ ਢੁਕਦਾ ਨਹੀਂ। ਸੱਚ ਦੇ ਅਰਥ ਕੀ ਨੇ? ਸਿਆਣੇ ਗੁਰਮੁਖ ਪਿਆਰੇ ਅਰਥ ਕਰਦੇ ਨੇ ਕਿ ਸੱਚ ਦੇ ਅਰਥ ਨੇ ਕਿ ਜਿਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ। ਉਦਾਹਰਣ ਦੇ ਤੌਰ ਤੇ ਕਿ ਜਿਵੇਂ ਆਪਾਂ ਦੇਖਦੇ ਹਾਂ ਦ੍ਰਿਸ਼ਟਮਾਨ ਸੰਸਾਰ ਬਦਲੇਗਾ ਪਰ ਉਹ ਸੱਚ ਪਰਮਾਤਮਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ, ਉਹ ਸਥਿਰ ਹੈ, ਨਾ ਉਹਨੇ ਨਾਸ਼ ਹੋਣਾ ਤੇ ਨਾ ਉਸ ਦੇ ਅੰਦਰ ਕੋਈ ਤਬਦੀਲੀ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਸੱਚ ਦੀ ਗੱਲ ਕਰਦਿਆਂ ਆਰੰਭਤਾ ਵਿੱਚ ਇਹ ਬਚਨ ਕਹੇ ਨੇ ਕਿ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਖੋਸੀ ਭੀ ਸੱਚ। ਆਦ ਸੱਚ ਆਮ ਤੌਰ ਤੇ ਅਰਥ ਕਰਨੇ ਆ ਮੁੱਢ ਤੋਂ ਉਹ ਸੱਚ ਹੈ, ਜਿਸ ਦਾ ਮੁੱਢ ਹੈ ਉਸ ਦਾ ਅੰਤ ਵੀ ਹੋਵੇਗਾ। ਆਦ ਸੱਚ ਦਾ ਅਰਥ ਇਹ ਨਹੀਂ ਕਿ ਪਰਮਾਤਮਾ ਆਪਣੇ ਮੁੱਢ ਤੋਂ ਸੱਚ ਹੈ, ਸ਼ੁਰੂ ਤੋਂ ਸੱਚਾ, ਜਿਸ ਦੀ ਸ਼ੁਰੂਆਤ ਹੈ ਉਸ ਦਾ ਅੰਤ ਵੀ ਹੋਣਾ ਹੈ। ਪਰਮਾਤਮਾ ਦਾ ਨਾਂ ਆਦ ਹੈ ਔਰ ਨਾ ਅੰਤ ਹੈ। ਉਹ ਆਦ ਸ਼ਬਦ ਦੇ ਅਰਥ ਕੀ ਨੇ? ਆਦ ਸੱਚ, ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਬਾਬਾ ਜੀ ਨੇ ਕਿਹਾ ਆਦ ਪੂਰਨ, ਮੱਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਸਿਰਫ ਤਿੰਨ ਕੁ ਪ੍ਰਮਾਣ। ਹੁਣ ਇੱਥੇ ਆਦ ਦਾ ਅਰਥ ਇਹ ਨਹੀਂ
ਕਿ ਪਰਮਾਤਮਾ ਆਦਿ ਵਿਚ ਸੱਚ ਹੈ, ਪਰਮਾਤਮਾ ਆਦਿ ਵਿਚ ਪੂਰਨ ਹੈ, ਮੱਧ ਵਿਚ ਵੀ ਪੂਰਨ ਤੇ ਅੰਤਲੇ ਸਮੇਂ ਵੀ ਪੂਰਨ ਰਹੇਗਾ। ਇੱਥੇ ਜਿਤਨੇ ਵੀ ਬਚਨ ਕਹੇ ਨੇ ਇਹ ਸੰਸਾਰ ਸੰਬੰਧੀ ਕਹੇ। ਆਦਿ ਪੂਰਨ ਉਹ ਪਰਮਾਤਮਾ ਇਸ ਸੰਸਾਰ ਦੇ ਆਦਿ ਵਿਚ ਵੀ ਸੰਪੂਰਨ ਹੈ। ਜਦੋਂ ਬਾਣੀ ਪੜ੍ਹਨੇ ਆ ਕੁਛ ਵੀ ਨਹੀਂ ਸੀ ਤੇ ਕੀ ਉਦੋਂ ਪਰਿਪੂਰਨ ਪਰਮਾਤਮਾ ਨਹੀਂ ਸੀ? ਹਜ਼ੂਰ ਨੇ ਮਾਰੂ ਰਾਗ ਵਿਚ ਇੱਕ ਬਚਨ ਕਹਿ, ਅਰਬਦ ਨਰਬਦ ਧੁੰਦੂਕਾਰਾ, ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨ ਸਮਾਦ ਲਗਾਇਂਦਾ। ਜਦੋਂ ਕੁਛ ਵੀ ਨਹੀਂ, ਥੋੜਾ ਜਿਹਾ ਇਸ ਵਿਸ਼ੇ ਨੂੰ ਬਰੀਕੀ ਨਾਲ ਮੇਰੀ ਬੇਨਤੀ ਸਮਝਿਓ। ਦੇਖੋ ਜਦੋਂ ਕੁਛ ਵੀ ਨਹੀਂ, ਇਹ ਧਰਤੀ ਵੀ ਨਹੀਂ, ਅਸਮਾਨ ਵੀ ਨਹੀਂ, ਚੰਦਰਮਾ ਤੇ ਤਾਰੇ ਵੀ ਨਹੀਂ, ਕੋਈ ਧਰਮ ਨਹੀਂ, ਕੋਈ ਪਸ਼ੂ ਨਹੀਂ, ਕੋਈ ਪੰਛੀ ਨਹੀਂ, ਕੁਛ ਵੀ ਨਹੀਂ। ਤੇ ਜਦੋਂ ਕੁਛ ਵੀ ਨਹੀਂ, ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਉਦੋਂ ਉਹ ਆਦਿ ਸੱਚ ਹੈ, ਧਰਤੀ ਦੇ ਮੁੱਢ ਵਿਚ ਉਹ ਸੱਚ ਰੂਪ ਆ ਬਿਰਾਜਮਾਨ ਹੈ, ਸੁਨ ਸਮਾਦ ਲਗਾਏਂਦਾ। ਆਦਿ ਅੰਤ ਇੱਕ ਹੈ ਅਵਤਾਰਾ, ਸੰਸਾਰ ਦੇ ਆਦਿ ਵਿਚ ਵੀ ਉਹ ਇੱਕ ਹੈ ਤੇ ਜੋ ਕੁਝ ਅੱਜ ਦਿਸਦਾ ਦਿਸ ਦਿਨ ਫਨਾ ਹੋ ਗਿਆ ਉਸਨੇ ਫਿਰ ਵੀ ਸੱਚ ਰਹਿਣਾ ਹੈ, ਉਹਨੇ ਨੀ ਮਿਟਣਾ। ਆਦਿ ਪੂਰਨ ਸ੍ਰਿਸ਼ਟੀ ਦੇ ਆਦਿ ਵਿਚ ਵੀ ਉਹ ਪੂਰਨ ਹੈ, ਮੱਧ ਵਿਚ ਵੀ ਉਹ ਸੰਪੂਰਨ ਹੈ ਤੇ ਜਿਸ ਦਿਨ ਇਹ ਸਾਰੀ ਸ੍ਰਿਸ਼ਟੀ ਆਲੋਪ ਹੋ ਜਾਏਗੀ। ਸ੍ਰਿਸ਼ਟੀ ਦਾ ਅਰਥ ਕੇਵਲ ਆਪਣੀ ਧਰਤੀ ਨਾ ਕਰਿਓ, ਕਿਉਂਕਿ ਆਪਣੀਆਂ ਧਰਤੀ ਵਰਗੀਆਂ ਪਤਾ ਨੀ ਕਿੰਨੀਆਂ ਕੁ ਧਰਤੀਆਂ ਰੱਬ ਨੇ ਸਾਜੀਆਂ ਨੇ। ਇੱਕ ਧਰਤੀ ਉਹ ਹੈ ਜਿਹੜੀ ਕਰਮ ਭੂਮੀ ਨਹੀਂ। ਕਰਮ ਭੂਮੀ ਦਾ ਅਰਥ ਹੁੰਦਾ ਕਿ ਜ਼ਮੀਨ ਤਾਂ ਹੋਵੇ ਪਰ ਕੰਮ ਕਰਨ ਵਾਲਾ ਉਥੇ ਕੋਈ ਨਾ ਹੋਵੇ। ਚੰਦਰਮਾ ਤੇ ਜ਼ਮੀਨ ਧਰਤੀ ਤਾਂ ਹੈ ਪਰ ਜੀਵ ਜੰਤੂ ਪਸ਼ੂ ਪੰਛੀ ਕੋਈ ਕਰਮ ਕਮਾਉਣ ਵਾਲਾ ਨਹੀਂ। ਅਨੇਕਾਂ ਗ੍ਰਹਿ ਹੋਰ ਨੇ ਜਿੱਥੇ ਹਨੇਰੀ ਹੈ, ਝੱਖੜ ਹੈ, ਪੱਥਰ ਨੇ, ਚਟਾਨਾਂ ਨੇ, ਪਰ ਉਥੇ ਇਨਸਾਨ ਕੋਈ ਨੀ, ਕਰਮ ਕਮਾਉਣ ਵਾਲਾ ਕੋਈ ਨੀ। ਸਾਹਿਬ ਕਹਿੰਦੇ ਨੇ ਮਤ ਸਮਝੀ ਕਿ ਮੇਰੀ ਧਰਤੀ ਹੀ ਕਰਮ ਭੂਮੀ ਹੈ, ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼। ਪਰਮਾਤਮਾ ਨੇ ਇਸ ਧਰਤੀ ਵਰਗੀਆਂ ਪਤਾ ਨੀ ਕਿੰਨੀਆਂ ਕੁ ਧਰਤੀਆਂ ਸਿਰਜ ਦਿੱਤੀਆਂ ਨੇ ਜਿਹੜੀਆਂ ਕਰਮ ਭੂਮੀ ਨੇ। ਹੋ ਸਕਦਾ ਹੈ ਜਿਹੜਾ ਵਿਧਾਨ ਸਾਡੇ ਤੇ ਲਾਗੂ ਹੈ ਉਹਨਾਂ ਧਰਤੀਆਂ ਦੇ ਜੀਵਾਂ ਉੱਤੇ ਨਾ ਲਾਗੂ ਹੋਵੇ। ਜਿਵੇਂ ਅਸੀਂ ਸਵਾਸ ਲੈਂਦੇ ਹਾਂ, ਹੋ ਸਕਦਾ ਉਹ ਸਾਡੀ ਤਰ੍ਹਾਂ ਸਵਾਸ ਨਾ ਲੈਂਦੇ ਹੋਣ। ਉਦਾਹਰਨ ਦੇ ਤੌਰ ਤੇ ਇਨਸਾਨ ਦੇ ਬੱਚੇ ਨੂੰ ਜਾਂ ਇਨਸਾਨ ਨੂੰ ਪਾਣੀ ਵਿੱਚ ਡੋਬੋ ਤੇ ਉਸ ਦੀ ਮੌਤ ਹੋ ਜਾਂਦੀ ਹੈ। ਇੱਥੇ ਉਦਾਹਰਨ ਲੈ ਲਈਏ, ਰੱਬ ਦੇ ਰੰਗ ਕੈਸੇ ਨੇ? ਮਤ ਸਮਝੀਏ ਸਾਰਿਆਂ ਤੇ ਇੱਕੋ ਜਿਹਾ ਵਿਧਾਨ, ਸਵਾਸ ਸਾਰੇ ਇੱਕੋ ਜਿਹਾ ਲੈਣਗੇ। ਜੇ ਇਨਸਾਨ ਨੂੰ ਪਾਣੀ ਵਿੱਚ ਕੋਈ ਡੋਬੇ ਤਾਂ ਪਾਣੀ ਵਿੱਚ ਉਸ ਦੀ ਮੌਤ ਹੈ, ਪਰ ਜੇ ਕੋਈ ਮੱਛੀ ਨੂੰ ਪਾਣੀ ਤੋਂ ਬਾਹਰ ਕਰਦਾ ਉਹਦੀ ਬਾਹਰ ਨਿਕਲ ਕੇ ਮੌਤ ਹੈ। ਇੱਕ ਨੂੰ ਪਾਣੀ ਵਿੱਚ ਜ਼ਿੰਦਗੀ ਦਿੱਤੀ, ਇੱਕ ਨੂੰ ਪਾਣੀ ਤੋਂ ਬਾਹਰ ਜ਼ਿੰਦਗੀ ਦੇ ਦਿੱਤੀ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਕਹਿਣ ਲੱਗੇ ਇਸ ਸ੍ਰਿਸ਼ਟੀ ਦੇ ਆਦਿ ਵਿੱਚ ਉਹ ਸੱਚ ਤੇ ਜੁਗਾਦ ਦਾ ਅਰਥ ਦੋ ਸ਼ਬਦ ਨੇ, ਜੁਗ ਆਦਿ, ਜੁਗ ਦਾ ਅਰਥ ਕਰਾਂਗੇ ਸਮਾਂ, ਜੁਗ ਦਾ ਆਦਿ। ਜਦੋਂ ਬੰਦੇ ਨੇ ਸੁਰਤ ਸੰਭਾਲੀ, ਸਮੇਂ ਦੀ ਜਾਣਕਾਰੀ ਮਿਲੀ, ਮੇਰਾ ਪਰਮਾਤਮਾ ਇਸ ਸਮੇਂ ਦੀ ਗਿਣਤੀ ਮਿਣਤੀ ਤੋਂ ਪਹਿਲਾਂ ਵੀ ਸੱਚ ਹੈ। ਆਦਿ ਸੱਚ, ਜੁਗਾਦ ਸੱਚ, ਤੇ ਸਾਹਿਬ ਨੇ ਅੱਗੇ ਬਚਨ ਕੀਤਾ ਹੈ ਭੀ ਸੱਚ, ਹੁਣ ਵੀ ਉਹ ਸੱਚ ਰੂਪ ਹੈ ਤੇ ਜਦੋਂ ਕੁਛ ਨੀ ਹੋਵੇਗਾ ਆਉਣ ਵਾਲਾ ਸਮਾਂ, ਨਾਨਕ ਹੋਸੀ ਭੀ ਸੱਚ, ਉਹ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੈ। ਬਾਣੀ ਵਿੱਚ ਬਈ ਵਾਰੀ ਸ਼ਬਦ ਸੱਚ ਵਰਤਿਆ ਗੁਰੂ ਜੀ। ਆ ਜਪਜੀ ਸਾਹਿਬ ਦੀ ਬਾਣੀ ਲੈ ਲਈਏ, ਪਿਛਲੇ ਦਿਨੀ ਇਹ ਪ੍ਰਮਾਣ ਅਰਜ਼ ਕੀਤਾ ਸੀ, ਸਾਚਾ ਸਾਹਿਬ ਸਾਚ ਨਾ ਹੈ, ਉਹ ਮਾਲਕ ਸੱਚ ਹੈ, ਸਥਿਰ ਰਹਿਣ ਵਾਲਾ ਹੈ। ਇੱਕ ਬਚਨ ਅਸੀਂ ਪੜ੍ਹਨੇ ਆ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮੰਚਾ। ਰੋਜ਼ ਅਸੀਂ ਪੜ੍ਹਨੇ ਆ, ਇਹਦੇ ਅਰਥ ਕੀ ਨੇ? ਇਹ ਤਾਂ ਸਪਸ਼ਟ ਹੋ ਗਿਆ ਪਹਿਲੀਆਂ ਦੋ ਤੁਕਾਂ। ਹਜ਼ੂਰ ਨੇ ਕਿਹਾ ਬਾਣੀ ਵਿੱਚੋਂ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ, ਜੇ ਭਗਤੀ ਕਰਨੀ ਹੈ ਮੇਰਾ ਆਪਣਾ ਗੁਣ ਕੋਈ ਨਹੀਂ, ਜੇ ਤੁਸੀਂ ਮੇਰ ਕਰੋਗੇ ਤਾਂ ਮੈਨੂੰ ਭਗਤੀ ਕਰਨ ਵਾਸਤੇ ਉਦਮ ਤੇ ਗੁਣ ਬਖਸ਼ੋਗੇ, ਤੇਰੇ ਤੋਂ ਬਿਨਾਂ ਤਾਂ ਮੇਰੇ ਪਾਸ ਗੁਣ ਕੋਈ ਹੈ ਹੀ ਨਹੀਂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਤੇਰੇ ਕਿਰਪਾ ਤੋਂ ਬਿਨਾ ਬਿਨ ਗੁਣ ਕੀਤੇ, ਇਹਦਾ ਅਰਥ ਹੈ ਤੇਰੇ ਗੁਣ ਦੇਣ ਤੋਂ ਬਿਨਾ, ਤੇਰੇ ਗੁਣ ਕਰਨ ਤੋਂ ਬਿਨਾ, ਜੇ ਤੂੰ ਨੀ ਗੁਣ ਦਿੰਦਾ ਪਿਆ ਮੈਂ ਭਗਤੀ ਕਰ ਕਿਵੇਂ ਸਕਾਂਗਾ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਤੇ ਅੱਗੇ ਬਚਨ ਹੈ ਸਵਸਥ ਆਥ ਬਾਣੀ ਬਰਮਾਉ। ਸਵਸਥ ਦਾ ਅਰਥ ਕਰਦੇ ਨੇ ਨਮਸਕਾਰ, ਪਰ ਇਹਦੇ ਅਰਥ ਨੇ ਤੇਰੀ ਜੈ ਹੋਵੇ, ਪਰਮਾਤਮਾ ਹਰ ਥਾਂ ਤੇ ਤੇਰੀ ਜੈ ਜੈਕਾਰ ਹੋਵੇ। ਸਵਸਥ ਤੇਰੀ ਹਰ ਥਾਂ ਤੇ ਜੈ ਜੈਕਾਰ। ਆਥ ਆਥ ਦਾ ਅਖਰੀ ਅਰਥ ਹੈ ਮਾਇਆ। ਬਾਣੀ ਬਰਮਾਉ, ਬਾਣੀ ਦਾ ਅਰਥ ਬਾਣੀ ਤੇ ਬਰਮਾਉ ਦਾ ਅਰਥ ਹੈ ਬ੍ਰਹਮਾ। ਕਹਿਣ ਲੱਗੇ ਪ੍ਰਭੂ ਤੇਰੀ ਜੈ ਜੈਕਾਰ ਹੋਵੇ, ਬਾਣੀ ਵੀ ਤੂੰ ਬਰਮਾਉ ਵੀ ਤੂੰ, ਮਾਇਆ ਦਾ ਪਸਾਰਾ ਵੀ ਤੂੰ ਕੀਤਾ ਹੈ, ਪਰ ਅਗਲਾ ਜਿਹੜਾ ਗੁਣ ਤੇਰਾ ਨਿਰਲੇਪਤਾ ਹੈ, ਸਤ ਸਦੀਵਕਾਰ ਰਹਿਣ ਵਾਲਾ ਹੈ। ਸੁਹਾਣ, ਸੁਹਾਣ ਦਾ ਅਰਥ ਕਰਾਂਗੇ ਸੁਭਾਨ, ਸੋਹਣਾ। ਹੇ ਮੇਰੇ ਸਾਈ ਤੂੰ ਸਤ ਹੈ, ਸੋਹਣਾ ਹੈ, ਪਰ ਤੇਰੇ ਅੰਦਰ ਕਦੀ ਵੀ ਕਮੀ ਨਹੀਂ। ਸਤ ਸੁਹਾਣ ਸਦਾ, ਮਨ ਚਾਹੋ ਤੂੰ ਸਦੀਵ ਕਾਲ ਲਈ ਸੱਚ ਹੈ। ਇਸ ਤੋਂ ਅੱਗੇ ਤੁਰੂ, ਦੇਖੋ ਅਸੀਂ ਰੋਜ਼ ਬਚਨ ਪੜ੍ਹਨੇ ਆ। ਸਾਹਿਬ ਨੇ ਕਿਹਾ ਕਿ ਆਦੇਸ਼ ਤਿਸਹਿ ਆਦੇਸ਼, ਉਸ ਵਿਚ ਕੋਈ ਤਬਦੀਲੀ ਨਹੀਂ, ਉਹ ਸਥਿਰ ਰਹਿਣ ਵਾਲਾ ਹੈ। ਤੇ ਪਿਆਰਿਓ ਅਖੀਰ ਤੇ ਰਹਿੰਦਾ ਵੀ ਸੱਚ ਹੈ। ਅਸੀਂ ਸਿਰਫ ਗੁਰੂ ਕੀ ਬਾਣੀ ਵਿਚੋਂ ਕੁਛ ਪ੍ਰਮਾਣ ਲੈ ਕੇ ਇਥੋਂ ਤੱਕ ਪਹੁੰਚਾਂਗੇ ਕਿ ਜਿਸ ਹਿਰਦੇ ਵਿਚ ਸੱਚ ਪੈਦਾ ਹੋ ਜਾਏ, ਕੂੜ ਉਹਦੇ ਨੇੜੇ ਕਦੀ ਟੁੱਕ ਨਹੀਂ ਸਕਦਾ, ਤੇ ਸੱਚ ਕਦੀ ਆਪਣੇ ਖੂਨ ਦੇ ਰਿਸ਼ਤੇ ਨਾਲ ਵੀ ਕੂੜ ਕਰਕੇ ਸਮਝੌਤਾ ਨਹੀਂ ਕਰਦਾ, ਜਿਹਦੇ ਅੰਦਰ ਸੱਚ ਪੈਦਾ ਹੋ ਜਾਏ। ਸਾਹਿਬ ਨੇ ਕਿਹਾ ਆਦੇਸ਼ ਤਿਸਹਿ ਆਦੇਸ਼, ਨਮਸਕਾਰ ਹੈ ਉਸ ਨੂੰ। ਆਦ ਅਨੀਲ ਅਨਾਦ ਅਨਾਹਤ, ਜਿਹੜਾ ਮੇਰਾ ਵਾਹਿਗੁਰੂ ਸਭ ਦਾ ਆਦ ਹੈ, ਪਵਿੱਤਰ ਹੈ, ਜਿਸ ਦਾ ਆਪਣਾ ਆਦ ਕੋਈ ਨਹੀਂ ਲੱਭ ਸਕਦਾ, ਤੇ ਜਿਹਨੂੰ ਅਨਾਹਤ ਦਾ ਅਰਥ ਕੋਈ ਉਹਦੇ ਟੁਕੜੇ ਨਹੀਂ ਕਰ ਸਕਦਾ, ਖਤਮ ਨਹੀਂ ਕਰ ਸਕਦਾ। ਆਦ ਅਨੀਲ ਅਨਾਦ ਅਨਾਹਤ, ਉਹ ਸੱਚ ਵਿੱਚ ਕੋਈ ਤਬਦੀਲੀ ਹੈ? ਕਹਿਣ ਲੱਗੇ ਜੁਗ ਜੁਗ ਏਕੋ ਵੇਸੁ ਸਥਿਰ ਹੈ। ਸਤਿਗੁਰੂ ਦਾ ਬਚਨ ਆ ਪੜ੍ਹਦੇ ਹੋ, ਕਹਿੰਦੇ ਤੂੰ ਕਰਤਾ ਸਚਿਆਰ ਮੈਡਾ ਸਾਹੀ, ਤੂੰ ਮੇਰਾ ਮਾਲਕ, ਤੂੰ ਸੱਚਾ ਹੈ। ਸਾਹਿਬ ਨੇ ਕਿਹਾ ਸਾਚਾ ਨਿਰੰਕਾਰ ਨਿਜ ਥਾਏ, ਮੇਰਾ ਸੱਚਾ ਵਾਹਿਗੁਰੂ ਆਪਣੇ ਟਿਕਾਣੇ ਤੇ ਸਥਿਰ ਹੈ, ਉਸ ਨੇ ਕਦੀ ਬਿਨਸ ਨਾ ਨੇ। ਹੁਣ ਇੱਕ ਬੇਨਤੀ ਸਰਵਣ ਕਰੋ, ਜੇ ਉਹ ਸੱਚ ਹੈ ਤੇ ਕਿਸ ਬੰਦੇ ਦੇ ਅੰਦਰ ਸੱਚ ਪ੍ਰਗਟ ਹੋ ਸਕਦਾ? ਤੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ ਵੀ ਸੱਚ ਪ੍ਰਗਟ ਕਿਵੇਂ ਹੋਵੇ। ਦੇਖੋ ਸਤਿਗੁਰੂ, ਗੁਰੂ ਕਲਗੀਧਰ ਜੀ ਨੇ ਸਿੱਖ ਨੂੰ ਇੱਕ ਸ਼ਬਦ ਦਿੱਤਾ ਹੈ ਖਾਲਸਾ। ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਦਿੱਤਾ ਹੈ ਸਚਿਆਰ। ਜੇ ਸੱਚ ਪੁੱਛੋ ਤਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀਆਂ ਅੰਤਲੀਆਂ 17 ਹੀ ਸਿੱਖੀ ਦੀ ਮੰਜ਼ਲ ਨੇ, ਜਿਹਨੂੰ ਬਾਬਾ ਜੀ ਨੇ ਕਿਹਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਹ। ਕਿਉਂਕਿ ਸਚਿਆਰ ਦੇ ਨੇੜੇ ਕੂੜ ਨਹੀਂ ਹੋ ਸਕਦਾ, ਤੇ ਜਿੱਥੇ ਕੂੜ ਦਾ ਬੋਲਬਾਲਾ ਹੋਵੇ ਉੱਥੇ ਸੱਚ ਦੀ ਕਦੀ ਚਿਣਗ ਨਹੀਂ ਹੋ ਸਕਦੀ। ਸਾਹਿਬ ਨੇ ਇੱਥੇ ਪ੍ਰਸ਼ਨ ਕੀਤਾ, ਕਹਿਣ ਲੱਗੇ ਕਿਵੇਂ ਸਚਿਆਰ ਹੋਈਏ, ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਇਹ ਗੱਲ ਨਾਲ ਹੀ ਕਹਿ ਦਿੱਤੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਕਿ ਜੇ ਉਸ ਦੇ ਹੁਕਮ ਵਿੱਚ ਉਸ ਦੀ ਰਜ਼ਾ ਵੀ ਚੱਲੇ ਤੇ ਸਚਿਆਰ ਹੋ ਸਕਣੇ। ਜਿਸ ਨੂੰ ਹਜ਼ੂਰ ਨੇ ਕਹਿ ਸਚਿਆਰ, ਉਸ ਨੂੰ ਕਲਗੀਧਰ ਜੀ ਨੇ ਬਖਸ਼ਿਸ਼ ਕਰਕੇ ਇਹ ਸ਼ਬਦ ਦਿੱਤਾ ਹੈ ਕਿ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ, ਕਿ ਪੂਰਨ ਜੋਤ ਜਿਹਦੇ ਅੰਦਰ ਜਗ ਪਵੇ। ਦੇਖੋ ਇਧਰ ਅਸੀਂ ਪੜ੍ਹਨੇ ਹਾਂ, ਜਪ ਤੋਂ ਆਰੰਭਤਾ ਕਰਦੇ ਨੇ, ਜੇ ਸਚਿਆਰ ਪਰਨੇ ਤੇ ਆ ਜਪੀ, ਤੇ ਜਦੋਂ ਹਜ਼ੂਰ ਖਾਲਸੇ ਦੀ ਗੱਲ ਕਰਦੇ ਨੇ ਤੇ ਪਹਿਲਾ ਸ਼ਬਦ ਹੀ ਕਹਿੰਦੇ ਨੇ ਜਾਗਤ ਜੋਤ ਜਪੈ, ਜਪੇਗਾ ਜਪ ਹੋਵੇਗਾ ਤੇ ਤਾਂ ਤੂੰ ਸਚਿਆਰ ਬਣੇਗਾ। ਸਤਿਗੁਰੂ ਜੀ ਨੂੰ ਪੁੱਛੀਏ ਪਹਿਲਾ ਇਹ ਕਿ ਮਹਾਰਾਜ ਕਿਵੇਂ ਸੱਚ ਪੈਦਾ ਹੋਵੇ। ਦੇਖੋ ਇੱਕ ਹੁੰਦਾ ਜ਼ਬਾਨੀ ਕਲਾਮੀ ਕਹਿਣਾ, ਇਖਲਾਕੀ ਸੱਚ। ਥੋੜਾ ਜਿਹਾ ਫਿਰ ਬੇਨਤੀ ਸਮਝਿਓ, ਵਕਤੀ ਤੌਰ ਤੇ ਆਪਣਾ ਪ੍ਰਭਾਵ ਪਾਉਣ ਲਈ ਆਪਣੀ ਤਾਕਤ ਦਾ ਮਾਣ ਕਰਕੇ ਕਹਿ ਦੇਣਾ ਮੇਰੇ ਕੋਲ ਸੱਚ ਕਹਿ, ਮੈਂ ਸੱਚ ਬੋਲਣਾ, ਸੱਚ ਬਹੁਤ ਵੱਡੀ ਚੀਜ਼ ਹੈ। ਪਰ ਗੁਰੂ ਸਾਹਿਬ ਨੇ ਕਿਹਾ ਸੱਚ ਵੀ ਥੱਲੇ ਰਹਿ ਜਾਂਦਾ, ਸੱਚ ਤੋਂ ਉੱਤੇ ਸੱਚ ਵਾਲਾ ਆਚਰਣ ਹੈ। जे सच मैं बोली जा रहा मेरे उत्ते ओ आचरण असि शब्द पढ़ने सचो ओर सब को सच तो सब कुछ थले वे क्योंकि औड़क सच रखी ते सच तो ऊपर की है। साहब ने कहा ऊपर सच आचार जे बंदे दा जीवन उस सच अनुसार आचरण है ते प्यारे ओ सब तो उच्चा सही अर्थां विच सिचार होवे। सतगुरु गुरु नानक साहब कृपालु जी उन्हां नूं पुछिए दाता जी के अंदर सच किवें पैदा होवे। मैं शलोक एक अर्ज कर लगा आप स्याणे बैठे हो बाणी दे सूझवान आसा की वार दा कीर्तन आप सरवण कर दे। हजूर ने ना एक पौड़ी विच कृपालता कीती पहला ता गल कीती कूड़ दी ते फिर नाल ही बचन कर दिता नहीं सच पैदा हो सकदा। कूड़ राजा कूड़ प्रजा कूड़ सब संसार कूड़ मंडप कूड़ माड़ी कूड़ बैसनहार पर सतगुरु ने नाल ही कृपा करके अगे बचन कर दिते खीर भी जाके कूड़ मिठा कूड़ माख्यों कूड़ डोबे पूर नानक वखाने बेनती तुद बाज कूड़ो कूड़। हुन एक पासे कह दिता कूड़ सब कुछ ते उसी आसा की वार्च कहन लगे ए जग सच्चे की कह कोठड़ी सच्चे का विचवास सच्चे तेरे खंड सच्चे ब्रह्मांड। थोड़ी जी बेनती समझो असी बचन पढ़ने हैं। हजूर ने एक पासे क्या ए भयानक जंगल है के महा भयान उद्यान ते नाली बाणी विच कह दिता नहीं ए खरका बागरा नाचे पिंदी मैं सागरा। ए सोना बाग है जे कूड़ है ते फिर सच क्यों जे सच है ते फिर कूड़ क्यों। देखो हजूर दे ना दो श्लोकां नू सामने रख के तुरियो शान दी अपनी कोई खूंद नहीं पर खूंद है भी शान दी कोई खूंद नहीं पर है भी कोई इंसान तुरिया जांदा ते ओदी शान परछावां है ते जे ए परछावां कहे के बंदे नू वक कर दियो मैं अपनी खूंद कायम कर लांगा ओ भुल जाए जे इंसान नहीं ते परछावां नहीं परछावे दी खूंद ताए जे उस परछावे दा वजूद है। वजूद इंसान इकला इंसान नहीं एक रुख है ओदी शाख है अपने आप विच जे सच पुछो ते शाख है असी मुकर नहीं सकते शां नहीं के रुख दी शां थले लोग बैठदे ने रुख दी शां ठंड देंदी है असी तुरने आ साडे तन दा परछावा शां नाल तुरदी है शाख है भी ते नहीं भी। फिर बेनती समझियो शाख है जे रुख है जे रुख नू मनफी करके शाख है मेरी अपनी खोंदे ते भुलेखा कढ दे जे रुख नहीं ते शां दी कोई खोंद नहीं। इंसान दे तन दा वजूद है ते परछावा नाल है जे वजूद नहीं ते परछावा नहीं जे रब नू मनफी कर देगा ते सच जानी कूड़ सब संसार जे रब नू चेते रख के तुरेगा ते फिर ए जग सच्चे की है कुछ नहीं। वजूद नू नाल लै के तुरे ते फिर शाख है ते जे वजूद नू मनफी कर दे कह भी शां ही कली रखनी है कली शां नहीं रहिंदी। सतगुरु ने जेड़ा आ कूड़ राजा कूड़ प्रजा कूड़ सब संसार दिता है एदे अखीर विच दातार जी नू पुछया महाराज आप कह के आयो एक जग सच्चे की है कोठड़ी कह लगे चेते रखी कूड़ मैं ता क्या है नानक वखाणे बेनती तुद बाज कूड़ो कूड़ जे तू चेते विच नहीं ते फिर सब कुछ कूड़ है ते जे तू याद है ते फिर दातिया ए जंगल नहीं तेरा बनाया होया बाग है। हुण सतगुरु ने फिर अगे सच दी व्याख्या कीती के किवें अंदर सच पैदा होवे असी ये बचन पढ़ने सच ता पर जानिए जां हृदय है सचा होए सच ता ही जानिया जाएगा क्योंकि अज दा विशा है कि जिन्ने सच नू पहचान लिया ओ जन्म मरण विच नहीं। सच ता पर जानिए जां हृदय है सचा होए जे हिरदे विच सचा टिक जाए सत नाम वाहगुरु वस जाए ए समझ पै जाए कि जो कुछ है मेरे कोल ए चलाए वाणे सदीव काल ओले रहने फिर कहने तू सचा हो सकना सच ता पर जानिए जां हृदय सचा होए कूड़ की मल उतरे तन करे अछात होए। ਹੁਣ ਕੂੜ ਕੀ ਮੈਲ ਉਤਰੇ ਤੇ ਤਨ ਅੱਛਾ ਹੋ ਗਿਆ। ਪਾਣੀ ਦੀ ਤੇ ਗੱਲ ਹੀ ਨੀ ਇੱਥੇ ਕੀਤੀ। ਜੇ ਤਨ ਅੱਛਾ ਕਰਨਾ, ਬਾਬਾ ਜੀ ਨੇ ਬਾਣੀ ਵਿਚ ਕਿਹਾ ਕਿ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿਖੇ। ਪਰ ਇੱਥੇ ਪਾਣੀ ਦਾ ਤੇ ਜ਼ਿਕਰ ਹੀ ਨਹੀਂ। ਕਹਿਣ ਲੱਗੇ ਪਿਆਰਿਆ ਕਿ ਕੂੜ ਕੀ ਮਲ ਉਤਰੈ ਤਨ ਕਰੈ ਅੱਛਾ, ਧੋਏ ਉਹ ਤੇਰਾ ਤਨ ਵੀ ਸੁੱਚਾ ਹੋ ਜਾਏਗਾ। ਕਿਉਂ ਕੱਲ ਜਿਹੜਾ ਅਸੀਂ ਵਿਸ਼ਾ ਸ਼ੁਰੂ ਕੀਤਾ ਸੀ, ਇੰਦਰੇ ਮਲੀਨ ਨੇ, ਦਰਵਾਜ਼ੇ ਮਲੀਨ ਨੇ, ਅੰਦਰ ਵਾਸ਼ਨਾ ਦੀ ਮੈਲ ਸੱਟਦੇ ਨੇ। ਜੇ ਰੱਬ ਮੇਰ ਕਰੇ ਤੇਰੇ ਅੰਦਰ ਸੱਚ ਪੈਦਾ ਹੋ ਜਾਏ ਤੇ ਚੇਤੇ ਰੱਖੀ ਤੇਰੇ ਇੰਦਰੇ ਆਪਣੇ ਆਪ ਹੀ ਧੁੱਪ ਜਾਣਗੇ, ਤਨ ਵੀ ਧੁੱਪੇਗਾ। ਜੇ ਅੰਦਰ ਸੱਚ ਹੈ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਅੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੈ ਜੀਓ, ਸੱਚ ਨੂੰ ਪਿਆਰ ਕਰੇ। ਹੁਣ ਸੱਚ ਦੀ ਪਰਿਭਾਸ਼ਾ ਵੀ ਆਪੋ ਆਪਣੀ ਹੈ ਸਾਡੀ। ਖਿਮਾ ਕਰਿਓ, ਅਸੀਂ ਵੀ ਧੜੇ ਵਿਚ ਖਲੋ ਕਹਿੰਦੇ ਜੋ ਮੈਂ ਕਹਿੰਦਾ ਇਹ ਸੱਚ ਹੈ, ਦੂਜਾ ਝੂਠਾ ਹੈ। ਉਹ ਕਹਿੰਦਾ ਨਹੀਂ, ਜੋ ਕੁਝ ਇਹ ਕਹਿ ਰਿਹਾ ਕੂੜ ਹੈ, ਮੈਂ ਸੱਚ ਕਹਿੰਦਾ ਵਾ। ਪਿਆਰਿਓ, ਜੇ ਸੱਚ ਪੁੱਛੋ ਨਾ, ਬਾਬਾ ਜੀ ਦਾ ਪੁਰਬ ਗਿਆ ਬੜੀ ਵਾਰੀ, ਇਹ ਪੌੜੀ ਦਾ ਪਾਠ ਹੋਇਆ, ਕੀਰਤਨ ਹੋਇਆ। ਹੁਣ ਜਿਹਦੀ ਖਾਤਰ ਝਗੜਨੇ ਪਏ ਆ, ਕੋਈ ਮੰਨ ਲਓ ਇੱਕ ਚੀਜ਼ ਹੈ, ਉਹਨੂੰ ਖੋਣਾ ਹੈ। ਇੱਕ ਬੰਦਾ ਕਹਿੰਦਾ ਇਹ ਮੇਰੇ ਕੋਲ, ਦੂਜਾ ਕਹਿੰਦਾ ਨਹੀਂ ਇਹ ਝੂਠ ਬੋਲਦਾ, ਇਹ ਮੇਰੇ ਕੋਲ। ਤੇ ਪਿਆਰਿਓ, ਦੋਨਾਂ ਦੇ ਹੱਥਾਂ ਵਿੱਚੋਂ ਉਹ ਚੀਜ਼ ਨਿਕਲ ਕੇ ਇੱਕ ਪਾਸੇ ਹੋ ਜਾਏ ਤੇ ਆਪਸ ਵਿੱਚ ਹੱਥੋਂ ਪਈ ਪੈ ਰਹਿਣ, ਤੇ ਉਹ ਸਾਹਮਣੇ ਪਈ ਹੋਈ ਚੀਜ਼ ਕਹੇਗੀ ਝੱਲਿਓ ਮੇਰੀ ਖਾਤਰ ਲੜ ਦਿਓ, ਮੈਂ ਤੇ ਤੁਹਾਡੇ ਦੋਵਾਂ ਦੇ ਹੱਥ ਵਿੱਚ ਨਹੀਂ ਰਹੀ। ਬਾਬਾ ਜੀ ਨੇ ਕਿਹਾ ਸੱਚ ਕਿਨਾਰੇ ਰਹਿ ਗਿਆ। ਕਿਨਾਰੇ ਦਾ ਅਰਥ ਹੈ ਜਿਹੜਾ ਦੂਰ ਹੋ ਗਿਆ, ਜਿਹੜਾ ਦੋਨਾਂ ਦੇ ਹੱਥਾਂ ਵਿੱਚ ਖੈ ਹੀ ਨਹੀਂ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬੰਮ ਨਮੋਲਾ। ਸੱਚ ਤਾਂ ਪੱਲੇ ਖੈ ਨਾ। ਹਜ਼ੂਰ ਨੇ ਕਿਹਾ ਸੱਚਾ ਉਹ ਜਿਹੜਾ ਸੱਚ ਨੂੰ ਪਿਆਰ ਕਰੇ, ਸੱਚ ਤਾਂ ਬਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਐ, ਨਾਮ ਨੂੰ ਸੁਣ ਕੇ ਪ੍ਰਸੰਨ ਹੋਏ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਜੇ ਕਿਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਜ਼ਿੰਦਗੀ ਜੀਣ ਦੀ ਜੁਗਤ ਆ ਜਾਏ। ਉਹ ਜੁਗਤ ਕੀ ਹੈ ਜੀ? ਕਹਿਣ ਲੱਗੇ ਆਪਣੀ ਸਰੀਰ ਧਰਤੀ ਨੂੰ ਸਾਧ, ਤਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ। ਸਰੀਰ ਧਰਤੀ ਨੂੰ ਸਾਜ ਕੇ ਇਹਦੇ ਵਿੱਚ ਕਰਤੇ ਦਾ, ਰਾਮ ਪ੍ਰਭੂ ਦੇ ਨਾਮ ਦਾ ਬੀਜ ਪਾ। ਇੱਥੇ ਥੋੜਾ ਜਿਹਾ ਆਪਾਂ ਰੁਕੀਏ। ਸਤਿਗੁਰੂ ਨੇ ਬਾਣੀ ਵਿੱਚ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ, ਇਹ ਸਿਰਫ ਅੰਦਰ ਨੂੰ ਕਮਾਣ ਵਾਲੀਆਂ ਨੇ। ਜੇ ਵਪਾਰੀ ਦੇਖਿਆ ਉਹਨੂੰ ਕਹਿਣ ਲੱਗੇ ਇਹੋ ਜਿਹਾ ਜਿਹੜਾ ਤੂੰ ਬਾਹਰ ਦਾ ਕਰਮ ਕਰਨਾ, ਵਪਾਰ ਕਰਨਾ, ਅੰਦਰ ਦਾ ਵਣਜ ਕਰ। ਜੇ ਲਲਾਰੀ ਦੱਸਿਆ, ਕਹਿਣ ਲੱਗੇ ਸ਼ਬਦ ਪੜ੍ਹੇ ਹੀ ਕਿ ਬਾਹਰ ਦੇ ਕੱਪੜੇ ਰੰਗਣ ਵਾਲਿਆ ਅੰਦਰ ਦੇ ਰੰਗ। ਸੋਨੇ ਦਾ ਕੰਮ ਕਰਨ ਵਾਲਾ ਦੇਖਿਆ, ਕਹਿਣ ਲੱਗੇ ਬਾਹਰ ਦੀ ਘਾੜਤ ਕਰਨ ਵਾਲਿਆ ਅੰਦਰ ਦਾ ਚਿੱਤ ਵੀ ਟਿਕਾ। ਇਸੇ ਤਰ੍ਹਾਂ ਜ਼ਿਮੀਦਾਰ ਨੂੰ ਇੱਕ ਗੱਲ ਕਹੀ ਉਹਨੇ, ਕਹਿਣ ਲੱਗੇ ਖੇਤ ਵਾਹਣ ਵਾਲਿਆ ਦੇਖ ਤੂੰ ਖੇਤ ਵਾਹਨਾ, ਖੇਤ ਵਿੱਚ ਬੀਜ ਪਾਨਾ, ਖੇਤ ਨੂੰ ਸੁਹਾਗਾ ਫੇਰਨਾ, ਕਦੀ ਆਪਣੇ ਅੰਦਰ ਵੀ ਬੀਜ ਪਾ ਕੇ ਸੁਹਾਗਾ ਫੇਰਨ ਦੀ ਜਾਚ ਸਿੱਖ ਲੈ। ਜਿਹੜਾ ਜ਼ਿਮੀਦਾਰ ਬੱਤਰ ਨਾ ਸਾਂਭੇ, ਤੇ ਜਿਹੜਾ ਜ਼ਿਮੀਦਾਰ ਆਪਣੇ ਭੜੋਲੇ ਚ, ਪੇਂਡੂ ਸ਼ਬਦ ਹੈ, ਆਪਣੇ ਘਰ ਵਿਚ ਰੱਖੇ ਹੋਇਆ ਬੀਜ ਵੀ ਖਾ ਜਾਏ, ਪਿਆਰਿਓ ਉਹਦੇ ਖੇਤਾਂ ਵਿਚ ਕਦੀ ਫਸਲ ਨਹੀਂ ਪੈਦਾ ਹੁੰਦੀ। ਜਿਹੜੇ ਬੀਜ ਖਾ ਜਾਣ, ਕਦੀ ਉਹਨਾਂ ਦੇ ਖੇਤਾਂ ਵਿਚ ਫਸਲ ਖੋਈ? ਹਜ਼ੂਰ ਨੇ ਕਿਹਾ ਦੇਖ ਤੈਨੂੰ ਪਰਮਾਤਮਾ ਨੇ ਦਇਆ ਕੀਤੀ, ਸਰੀਰ ਧਰਤੀ ਦਿੱਤੀ ਏ, ਇਹਦੇ ਵਿਚ ਨਾਮ ਦਾ ਬੀਜ ਪਾ, ਜ਼ਿੰਦਗੀ ਵਿਅਰਥ ਨਾ ਗਵਾ। ਤੇ ਸਿਆਣਾ ਜ਼ਿਮੀਦਾਰ ਕਦੀ ਵੀ ਬੀਜ ਪਾ ਕੇ ਰੌਲਾ ਨਹੀਂ ਪਾਉਂਦਾ, ਲੋਕੋ ਆਓ ਦੇਖੋ ਮੈਂ ਇੰਨੇ ਮਣ ਕਣਕ ਬੀਜੀ ਇੱਕ ਏਕੜ ਵਿੱਚ। ਸਿਆਣਾ ਜ਼ਿਮੀਦਾਰ ਬੀਜ ਬੀਜਦਿਆਂ ਸਾਰ ਸੁਹਾਗਾ ਫੇਰ ਦਿੰਦਾ, ਜਿਹੜੇ ਬੀਜ ਲੋਕਾਂ ਨੂੰ ਦਿਖਾਣ ਲੱਗ ਪੈਣ ਜਾਂ ਸੁੱਕ ਜਾਂਦੇ ਨੇ ਜਾਂ ਪੰਛੀ ਚੁਣ ਕੇ ਲੈ ਜਾਂਦੇ ਨੇ। ਨਾਮ ਦਾ ਬੀਜ ਬੀਜ, ਪਰ ਪਿਆਰਿਆ ਸਿਦਕ ਦਾ ਸੁਹਾਗਾ ਫੇਰ ਦੇ ਤੇ ਦੇਖ ਉਹ ਅਜੇ ਬੀਜ ਬੀਜ ਕੇ ਹੱਟਦਾ, ਤੇ ਦੂਜੇ ਦਿਨ ਕਿੱਕਰ ਦੀਆਂ ਟਾਹਣੀਆਂ ਮੋੜੇ ਵੱਢ ਕੇ ਉਹਦੇ ਚਾਰ ਚੁਫੇਰੇ ਗੱਡੀ ਜਾਂਦਾ। ਪੁੱਛਿਆ ਜਾਏ ਕਿਉਂ? ਕਹਿੰਦਾ ਕੱਲ ਨੂੰ ਫਸਲ ਨਿਕਲਣੀ ਏ, ਕੋਈ ਉਜਾੜ ਨਾ ਜਾਏ। ਬਾਹਰ ਦੀ ਫਸਲ ਤਾਂ ਕੰਡਿਆਂ ਨਾ ਰੁਕੇਗੀ, ਜੇ ਅੰਦਰ ਦੀ ਫਸਲ ਬਚਾਣੀ ਆ ਤੇ ਡਾਂਗਾਂ ਨਾਲ ਤੇ ਕੰਡਿਆਂ ਨਾਲ ਨਹੀਂ। ਅੰਦਰ ਦੀ ਫਸਲ ਤਾਂ ਰੁਕੇਗੀ ਜੇ ਤੇਰੇ ਕੋਲ ਨਿਮਰਤਾ ਦੀ ਵਾੜ ਹੋਵੇਗੀ। ਕੰਡਿਆਂ ਦੀ ਵਾੜ ਨਾਲ ਅੰਦਰ ਦੀ ਫਸਲ ਨਹੀਂ ਰੁਕਦੀ। ਬਾਬਾ ਜੀ ਨੇ ਕਿਹਾ ਮਨ ਖਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨਖੇਤ, ਨਾ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਂਕੜ ਦੇਖ। ਸਾਹਿਬ ਨੇ ਕਿਹਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਸੱਚ ਤਾਂ ਪਰ ਜਾਣੀਏ ਜਾ ਜੁਗਤ ਜਾਣੇ ਜੀਓ ਤਰਤ ਕਾਇਆ ਸਾਧ ਕੈ ਵਿਚ ਦੇ ਕਰਤਾ ਬੀਓ। ਬੀਜ ਕਿਵੇਂ ਬੀਜ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਸ਼ਤ ਦੋਜਕ ਮੂੜੇ ਇਹ ਜਾਣੀ। ਜੇ ਅੰਦਰ ਤੂੰ ਨਾਮ ਦਾ ਬੀਜ ਬੀਜੇ ਸ਼ਬਦ ਦਾ ਬੀਜ ਬੀਜੇ ਤੇ ਤੈਨੂੰ ਜੀਵਨ ਜੁਗਤ ਜੀਣ ਦੀ ਜੁਗਤ ਆ ਜਾਏ। ਸਾਹਿਬ ਨੇ ਕਿਹਾ ਜੇ ਸੱਚ ਪੈਦਾ ਕਰਨੀ ਕਰਤੇ ਦਾ ਬੀਜ ਬੀਜ ਤੇ ਕਾਇਆ ਨੂੰ ਸਾਧ। ਹੁਣ ਕਾਇਆ ਨੂੰ ਸਾਧਨ ਦਾ ਅਰਥ ਕੀ ਹੈ? ਬਾਹਰ ਜ਼ਿਮੀਦਾਰ ਖੇਤ ਵਿਚ ਹਲ ਵਾਹੁੰਦਾ ਹੈ, ਕਿਰਸਾਨ ਖਲ ਵਾਹੁੰਦਾ ਹੈ, ਉਹ ਪਹਿਲਾਂ ਜ਼ਮੀਨ ਨੂੰ ਸਾਧਦਾ ਹੈ। ਪਿਆਰਿਓ ਜਿਹੜੀ ਸੇਵਾ ਕਰਨੀ ਗੁਰੂ ਦਰ ਤੇ ਸੰਗਤ ਕਰਨੀ ਸਹੀ ਅਰਥਾਂ ਵਿਚ ਇਹ ਤਨ ਦਾ ਖੇਤ ਅੰਦਰ ਦਾ ਖੇਤ ਤਿਆਰ ਹੁੰਦਾ ਤੇ ਜਦੋਂ ਖੇਤ ਤਿਆਰ ਹੋ ਜਾਏ ਤੇ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਕੇ ਅੰਦਰ ਨਾਮ ਦਾ ਬੀਜ ਬੀਜ ਦੇ ਤਰਤ ਕਾਇਆ ਸਾਧ ਕੇ ਸਾਧ ਕੈ ਵਿਚ ਦੇ ਕਰਤਾ ਬੀਓ। ਅਗਲਾ ਬਚਨ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਹੁਣ ਇੱਕ ਪਾਸੇ ਅਸੀਂ ਬਾਣੀ ਵਿਚ ਕਹਿੰਦੇ ਹਾਂ ਪਹਿਲਾਂ ਬਚਨ ਕਰ ਦਿੱਤਾ ਨਾਮ ਬੀਜ, ਫਿਰ ਕਹਿਣ ਲੱਗੇ ਪੁੰਨ ਦਾਨ ਕਰ। ਇੱਥੇ ਪੁੰਨ ਦਾਨ ਦੇ ਅਰਥ ਥੋੜੇ ਜਿਹੇ ਸਮਝਿਓ ਤੇ ਦੋਨਾਂ ਤੁਕਾਂ ਨੂੰ ਬਰਾਬਰ ਰੱਖੋ। ਜ਼ਿਮੀਦਾਰ ਕਿਰਸਾਨ ਫਸਲ ਬੀਜੇਗਾ, ਜੇ ਚਾਰ ਮਨ ਦਾਣੇ ਨਿਕਲਣਗੇ ਤੇ ਕਿਸੇ ਨੂੰ ਦਾਨ ਕਰੇਗਾ। ਇੱਥੇ ਪੁੰਨ ਦਾਨ ਦਾ ਅਰਥ ਪੈਸੇ ਕੱਪੜੇ ਜਾਂ ਅਨਾਜ ਨਾ ਸਮਝਿਓ। ਕਹਿੰਦੇ ਨੇ ਰੱਬ ਮੇਰ ਕਰੇ ਜਿਹੜੇ ਸਚਿਆਰ ਹੁੰਦੇ ਨੇ ਉਹ ਕਾਇਆ ਨੂੰ ਸਾਧ ਕੇ ਨਾਮ ਦਾ ਬੀਜ ਬੀਜਦੇ ਨੇ, ਬੀਜ ਪਰਤ ਕੇ ਰੁੱਖ ਬਣਦਾ, ਬਣਿਆ ਹੋਇਆ ਰੁੱਖ ਫਿਰ ਲੋਕਾਂ ਨੂੰ ਫਲ ਦਿੰਦਾ। ਜਿੱਦਣ ਤੇਰੇ ਅੰਦਰ ਨਾਮ ਦਾ ਬੀਜ ਰੁੱਖ ਬਣ ਕੇ ਨਿਕਲੇ ਤੇ ਤੈਨੂੰ ਰੂਹਾਨੀਅਤ ਦਾ ਫਲ ਲੱਗੇ ਤੇ ਜੇ ਕੋਈ ਲੋੜਵੰਦ ਆਵੇ ਤੇ ਇੱਕ ਕੰਮ ਕਰੀ ਉਹਨੂੰ ਜੀ ਦਾਨ ਦੇ ਦੇਈ। ਹੁਣ ਦਇਆ ਜਾਣੇ ਜੀ ਕੀ, ਇਹ ਅਰਥਾਂ ਇਹ ਕੀਤੇ ਨੇ ਗੁਰਮੁਖਾਂ ਟੀਕਾਕਾਰਾਂ ਨੇ ਕਿ ਜੀਵਾਂ ਉੱਤੇ ਦਇਆ ਕਰਨੀ ਸਭ ਤੋਂ ਵੱਡੀ ਗੱਲ, ਜੀ ਕੀ ਦਇਆ ਤੇ ਦਾਨ ਕੀ ਕਹਿ। ਸਾਰੇ ਦਾਨਾਂ ਤੋਂ ਉੱਚਾ ਹੈ ਕਿਸੇ ਨੂੰ ਜੀ ਦਾਨ ਦੇਣਾ ਤੇ ਜੀ ਦਾਨ ਦਾ ਅਖਰੀ ਅਰਥ ਹੈ ਕਿਸੇ ਮਰਦੇ ਹੋਏ ਨੂੰ ਰੱਬ ਦੇ ਨਾਮ ਵਾਲੇ ਪਾਸੇ ਜੋੜ ਦੇਣਾ। ਜੇ ਤੇਰੇ ਅੰਦਰ ਫਸਲ ਪੈਦਾ ਹੋਵੇ ਨਾਮ ਦੀ, ਕਿਸੇ ਦੀ ਝੋਲੀ ਵਿਚ ਖੈਰ ਪਾਈ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ, ਸੱਚ ਸਭ ਦਾ ਦਾਰੂ ਹੈ, ਸਾਰੀ ਚੀਜ਼ ਦਾ ਇਲਾਜ ਹੈ ਸੱਚ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਕੋਲ ਸਚਾਈ ਹੈ। ਪਰ ਪਿਆਰਿਓ ਸੱਚ ਇੱਕ ਉਹ ਬਸਤਰ ਹੈ ਜਿਹੜਾ ਆਤਮਾ ਦੀ ਪੱਤ ਨੂੰ ਢੱਕਦਾ ਹੈ। ਰਾਮਕਲੀ ਰਾਗ ਵਿੱਚ ਦਾਤਾ ਜੀ ਦਾ ਇੱਕ ਸ਼ਲੋਕ ਹੈ ਕਿ ਵੇਲ ਪੁਣਾਇਆ ਕੱਤ ਬੁਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੈ, ਇਉਂ ਪੱਤ ਪਾਟੀ ਸਿਵਤੀ ਸੀਪੈ, ਨਾਨਕ ਜੀਵਤ ਜੀਵੈ। ਅਗਲਾ ਬਚਨ ਹੈ ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ, ਮਾਂ ਪਾ ਕੋ ਚੱਲੈ ਨਾਹੀ ਘੜੀ ਮੋਤ ਕਿਚ ਖੰਡੈ। ਸੱਚ ਪੁਰਾਣਾ ਹੋਵੇ ਨਾਹੀ, ਸੱਚ ਸਥਿਰ ਹੈ ਕਦੀ ਪੁਰਾਣਾ ਨੀ ਹੁੰਦਾ, ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ। ਸਾਹਿਬ ਕਹਿੰਦੇ ਨੇ ਨਾਨਕ ਸਾਹਿਬ ਸੱਚੋ ਸੱਚਾ ਟੀਚਰ ਜਾਪੀ ਜਾਪੈ। ਬਚਨ ਕੀਤਾ ਹੁਣ ਦੇਖੋ ਪ੍ਰਮਾਣ ਲਿਆ ਦਾਤਾ ਜੀ ਨੇ, ਅਸੀਂ ਕੱਪੜਾ ਆਪਣੇ ਤਨ ਤੇ ਪਹਿਰਨੇ ਤੇ ਉਸ ਕੱਪੜੇ ਨੂੰ ਤਿਆਰ ਕਰਦੇ ਆ। ਸਾਹਿਬ ਕਹਿੰਦੇ ਨੇ ਪਹਿਲਾਂ ਕਪਾਹ ਵੇਲੀ, ਫਿਰ ਉਹਨੂੰ ਪਿੰਜਿਆ, ਫਿਰ ਉਹਨੂੰ ਕੱਟਿਆ, ਫਿਰ ਉਹਨੂੰ ਉਣਿਆ। ਜਦੋਂ ਕੱਪੜਾ ਤਿਆਰ ਹੋਇਆ ਤੇ ਕੈਂਚੀ ਨੇ ਕੱਟਿਆ, ਸੂਈ ਧਾਗੇ ਨੇ ਸੀਤਾ। ਕਹਿੰਦੇ ਨੇ ਜਿਵੇਂ ਕੱਪੜੇ ਪਾਟੇ ਦੀਆਂ ਲੜਾਂ ਨੂੰ ਲੀਰਾਂ ਨੂੰ ਸੂਈ ਧਾਗਾ ਸੀ ਦਿੰਦਾ ਤੇ ਕਿਸੇ ਦੇ ਤਨ ਨੂੰ ਢੱਕਣ ਜੋਗਾ ਬਣਦੇ ਨੇ, ਪਿਆਰਿਆ ਜੇ ਰੱਬ ਤੋਂ ਤੇਰਾ ਅੰਦਰ ਪਾਟ ਚੁੱਕਾ ਤੂੰ ਵੱਖ ਹੋ ਚੁੱਕਾ ਤੇ ਫਿਰ ਸਿਵਤ ਸਲਾਹ ਦੀ ਸੂਈ ਲੈ ਸੱਚ ਜਾਣੀ ਇਸ ਤਰ੍ਹਾਂ ਪਾਟੀ ਹੋਈ ਪੱਤ ਸੀਤੀ ਜਾਂਦੀ ਹੈ। ਸਤਿਗੁਰੂ ਸਿਰਫ ਇੱਕ ਉਦਾਹਰਣ ਲੈ ਰਹੇ ਨੇ ਪਰ ਨਾਲ ਇਸ ਗੱਲ ਨੂੰ ਫਿਰ ਕਲੀਅਰ ਕਰਦੇ ਪਏ ਨੇ ਕਿ ਸੱਚ ਦੀ ਤੁਲਨਾ ਕੱਪੜੇ ਨਾਲ ਦਿੱਤੀ ਪਰ ਸੱਚ ਕੱਪੜੇ ਤੋਂ ਅੱਗੇ ਹੈ। ਫਿਰ ਬੇਨਤੀ ਸਮਝੋ, ਵੇਲ ਪਿੰਜਾਇਆ, ਪਹਿਲਾਂ ਵੇਲਿਆ ਕਪਾਹ ਨੂੰ, ਫਿਰ ਪਿੰਜਿਆ, ਕੱਤ ਉਣਾਇਆ ਉਹਨੂੰ ਕੱਤਿਆ ਤੇ ਫਿਰ ਉਣਿਆ, ਵੇਲ ਪਿੰਜਾਇਆ, ਕੱਤ ਉਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੈ ਕੈਂਚੀ ਨੇ ਵੱਢਿਆ, ਸੂਈ ਧਾਗੇ ਨੇ ਸੀਤਾ, ਲੋਹਾ ਵੱਢੈ ਦਰਜੀ ਪਾੜੈ ਸੂਈ ਧਾਗਾ ਸੀਵੈ, ਇਉਂ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ। ਇਸ ਤਰ੍ਹਾਂ ਜਿਵੇਂ ਸੂਈ ਧਾਗਾ ਸੀ ਦਿੰਦਾ, ਇਸੇ ਤਰ੍ਹਾਂ ਪਾਟੀ ਕੋਈ ਪਤ ਰੱਬ ਦੀ ਸਿਫਤ ਦੀ ਸੂਈ ਨਾਲ ਸੀਤੀ ਜਾਂਦੀ ਹੈ। ਪਰ ਅਗਲਾ ਬਚਨ ਕੀਤਾ, ਖੋਏ ਪੁਰਾਣਾ ਕੱਪੜ ਪਾਟੈ, ਜਿਹੜੇ ਕੱਪੜੇ ਸੂਈ ਧਾਗੇ ਨਾਲ ਸੀਤੇ ਨੇ ਇਹ ਕੱਲ ਨੂੰ ਪਾਟ ਜਾਣਗੇ, ਪਰ ਚੇਤੇ ਰੱਖੀ ਜਿਹੜੇ ਰੱਬ ਦੀ ਬੰਦਗੀ ਨਾਲ ਸੀਤੇ ਨੇ ਉਹਨਾਂ ਦੇ ਤਨ ਬਿਣਸਨ ਤੋਂ ਬਾਅਦ ਵੀ ਕਦੀ ਉਹ ਪਾਟਦੇ ਨਹੀਂ। ਖੋਏ ਪੁਰਾਣਾ ਜਿਹਨੂੰ ਸਾਹਿਬ ਨੇ ਕਿਹਾ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਖੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ, ਮਹਾਂ ਇੱਕ ਮਹੀਨਾ ਕੱਢ ਜਾਏਗਾ, ਪਖਵਾੜਾ 15 ਦਿਨ ਕੱਢ ਜਾਏਗਾ, ਮਾਂ ਪਾ ਕੋ ਖੰਡੈ ਨਾਹੀ, ਮਾਂ ਪਾ ਕੋ ਚੱਲੈ ਨਾਹੀ, ਘੜੀ ਮੌਤ ਕਿਚ ਹੰਢੈ। ਪਰ ਪਿਆਰੋ, ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ, ਜਿਸ ਅੰਦਰ ਸੱਚ ਪੈਦਾ ਹੋ ਜਾਏ ਉਹ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਹਾਂ, ਇੱਕ ਗੱਲ ਹੋਰ ਯਾਦ ਰੱਖੀਏ, ਜਿਸ ਹਿਰਦੇ ਵਿੱਚ ਸੱਚ ਗੁਰੂ ਨੇ ਪੈਦਾ ਕਰ ਦਿੱਤਾ, ਸੱਚ ਨਾ ਤਾਂ ਵਿਦਵਾਨਾਂ ਦੇ ਵਰਗ ਲਾਇਆ ਕਦੀ ਕਿਸੇ ਦੇ ਝਾਂਸੇ ਵਿੱਚ ਆ ਕੇ ਆਪਣੇ ਅਸੂਲ ਚੇਂਜ ਕਰਦਾ, ਸੱਚ ਨਾ ਤਨ ਦੇ ਨਾਸ਼ ਹੋਣ ਦੀ ਪਰਵਾਹ ਕਰਦਾ, ਸੱਚ ਨਾ ਦੁਨੀਆਂ ਦੇ ਤਸ਼ੱਦਦ ਦੀ ਪਰਵਾਹ ਕਰਦਾ। ਜਿਸ ਹਿਰਦੇ ਵਿੱਚ ਸੱਚ ਪੈਦਾ ਹੋ ਜਾਏ ਪਿਆਰਿਓ, ਉਹਦੇ ਨੇੜੇ ਕੂੜ ਵੀ ਨਹੀਂ ਟੁੱਕ ਸਕਦਾ। ਇਹੀ ਕਾਰਨ ਕਿ ਜਿੱਥੇ ਸਚਿਆਰ ਗੁਰੂ ਦੀ ਗੱਲ ਹੋਵੇ ਉੱਥੇ ਕੂੜਾ ਬੰਦਾ ਛੇਤੀ ਕਿਤਿਆਂ ਬੈਠ ਵੀ ਨਹੀਂ ਸਕਦਾ। ਗੁਰੂ ਰਾਮਦਾਸ ਜੀ ਨੇ ਕੁਝ ਪ੍ਰਮਾਣ ਮੈਂ ਆਰੰਭ ਵਿੱਚ ਅਰਜ਼ ਕਰਦਿਆਂ ਕਿ ਸੱਚ ਵਿੱਚ ਕੂੜ ਨਹੀਂ ਸਮਾ ਸਕਦਾ। ਹਾਂ, ਕਈ ਵਾਰੀ ਕੂੜ ਬੁਰਕਾ ਸੱਚ ਦਾ ਪਾ ਲੈਂਦਾ, 2-4 ਦਿਨ ਆਪਣਾ ਆਪ ਦਿਖਾਉਂਦਾ, ਪਰ ਆਖਰ ਜਦੋਂ ਉਹ ਸੱਚ ਦਾ ਬੁਰਕਾ ਪਾਸੇ ਹੁੰਦਾ ਤੇ ਪਤਾ ਲੱਗ ਜਾਂਦਾ, ਪਿਆਰੋ ਇਹ ਤਾਂ ਕੂੜ ਦੀ ਮੂਰਤ ਤੁਰੀ ਫਿਰਦੀ ਸੀ। ਸਤਿਗੁਰੂ ਨੇ ਬਾਣੀ ਵਿੱਚ ਗੁਰੂ ਰਾਮਦਾਸ ਜੀ ਨੇ ਬਚਨ ਕਿਹਾ, ਕਹਿੰਦੇ ਨੇ ਗੁਰੂ ਕੋਲ ਕੇਵਲ ਸੱਚ ਹੈ। ਇਹੀ ਕਾਰਨ ਕਿ ਝੂਠੇ ਬੰਦੇ ਨੂੰ ਗੁਰੂ ਦੇ ਬੋਲ ਵੀ ਚੰਗੇ ਨਹੀਂ ਲੱਗਦੇ ਹੁੰਦੇ, ਝੂਠੇ ਬੰਦੇ ਨੂੰ ਗੁਰੂ ਕੋਲ ਬੈਠ ਕੇ ਸ਼ਾਂਤੀ ਵੀ ਨਹੀਂ ਮਿਲਦੀ। ਕਿਉਂ? ਬਾਬਾ ਜੀ ਨੇ ਕਿਹਾ, ਅਸੀਂ ਕਹਾਂਗੇ ਗੁਰੂ ਕੋਲ ਤਾਂ ਸਭ ਨੂੰ ਸ਼ਾਂਤੀ, ਮਾਨ ਸਰੋਵਰ ਕੋਲ ਕੇਵਲ ਖੰਸ ਕੁਝ ਲੈ ਸਕਦਾ। ਜੇ ਕਾਂ ਤੇ ਬਗਲਾ ਕਹਿਣ ਵੀ ਅਸੀਂ ਮਾਨ ਸਰੋਵਰ ਤੋਂ ਕੁਝ ਲੈਣਾ, ਉਹ ਨਿਰਾਸ਼ ਹੋ ਕੇ ਚਲੇ ਜਾਣਗੇ, ਕਿਉਂਕਿ ਉਹਨਾਂ ਦੀ ਖੁਰਾਕ ਰੱਬ ਨੇ ਮਾਨ ਸਰੋਵਰ ਵਿੱਚ ਨਹੀਂ ਰੱਖੀ। ਸਾਹਿਬ ਨੇ ਬਾਣੀ ਵਿੱਚ ਕਿਹਾ, ਸਰਵਰ ਖੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਰਿਜ਼ਕ ਨਾ ਪਯੋ ਉਥੇ ਉਹਨਾਂ ਹੋਰੋ ਖਾਣਾ। ਕਿ ਮਾਨ ਸਰੋਵਰ ਦੇ ਵਿੱਚ ਕਦੀ ਬਗਲੇ ਨੂੰ ਡੱਡੀਆਂ ਮੱਛੀਆਂ ਖਾਣ ਨੂੰ ਮਿਲਣਗੀਆਂ? ਕਾਂ ਨੂੰ ਗੰਦਗੀ ਮਿਲੇਗੀ ਜਿਸ ਵਿੱਚ ਚੁੰਝ ਮਾਰੇ? ਜਿਵੇਂ ਮਾਨ ਸਰੋਵਰ ਦੇ ਕਿਨਾਰੇ ਬਗਲੇ ਤੇ ਕਾਂ ਕਦੀ ਤ੍ਰਿਪਤ ਹੋ ਕੇ ਨਹੀਂ ਜਾਂਦੇ। ਚੇਤੇ ਰੱਖਿਓ, ਕੂੜ ਵਿੱਚ ਭਿੱਜੇ ਹੋਏ ਜਿਹੜੇ ਮਨ ਨੇ ਉਹ ਕਈ ਵਾਰੀ ਗੁਰੂ ਕੋਲੋਂ ਵੀ ਖੁਸ਼ ਹੋ ਕੇ ਨਹੀਂ ਜਾਂਦੇ। ਖਿਮਾ ਕਰਿਓ, ਸਾਹਿਬ ਨੇ ਕਿਹਾ ਕਿ ਜਿਨ ਕੇ ਚਿੱਤ ਕਠੋਰ ਹੈ, ਕਠੋਰ ਹਿਰਦਾ ਗੁਰੂ ਕੋਲ ਨਹੀਂ ਬਹਿ ਸਕਦਾ। ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਕਿਉਂ ਜੀ? ਕਹਿਣ ਲੱਗੇ, ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਉਥੇ ਸੱਚ ਵਰਤਦਾ, ਗੁਰੂ ਨੇ ਸੱਚ ਕਹਿਣਾ, ਸੱਚ ਬੋਲਣਾ, ਸੱਚ ਸੁਣਾਉਣਾ ਤੇ ਕੂੜਿਆਰ ਬੰਦਾ ਸੁਣ ਲਏਗਾ। ਬਾਬਾ ਜੀ ਨੇ ਤੇ ਸਭ ਨੂੰ ਕਿਹਾ, ਆ ਭਾਈ ਸਾਹਿਬ ਹੁਣੀ ਪਿਛਲੇ ਦਿਨੀ ਸ਼ਬਦਿਕ ਪੜ ਰਹੇ ਸਨ, ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ ਨਾਤਾ ਧੋਤਾ ਥਾਏ ਨਾ ਪਾਈ। ਤੇ ਕੀ ਇਸ ਸੱਚ ਨੂੰ ਕੋਈ ਸੁਣ ਲਏਗਾ ਜਿਨੇ ਭੇਖ ਦਾ ਚੋਲਾ ਪਾਇਆ ਹੋਵੇਗਾ ਪਖੰਡ ਦਾ? ਹਿੰਦੂ ਕਹਿ ਕਰ ਹਿੰਦੂ ਆਵੈ, ਹਿੰਦੂ ਕਰ ਪੰਡਿਤ ਵਿਦਵਾਨ ਹਿੰਦੂ ਆਇਆ ਜਨੇਊ ਪਾਣ, ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਮੰਤਰ ਪੜ ਕੇ ਸੂਤ ਧਾਗਾ ਜਨੇਊ ਪਾਇਆ ਤੇ ਧਾਗਾ ਪਾ ਕੇ ਵੀ ਬੁਰੇ ਕੁਕਰਮ ਕਰਨ ਲੱਗ ਪਿਆ। ਕਹਿਣ ਲੱਗੇ, ਪਿਆਰਿਓ ਨਾਤਾ ਧੋਤਾ ਥਾਂ ਨਾ ਪਾਈ। ਤੇ ਜਦੋਂ ਇਹੋ ਜਿਹਾ ਬਚਨ ਗੁਰੂ ਕਹੇਗਾ ਤੇ ਪਖੰਡੀ ਕਹੇਗਾ ਆਪਾਂ ਤੁਰੀਏ, ਇਹ ਤੇ ਅੰਦਰ ਦੇ ਪਰਦੀ ਜ਼ਾਹਰ ਕਰਨ ਲੱਗ ਪੈਣ। ਹੁਣ ਬੰਦਾ ਪਰਾਇਆ ਹੱਕ ਖਾਂਦਾ ਹੈ, ਇਹਦਾ ਮਤਲਬ ਹੈ ਕੋਈ? ਤੇ ਗੁਰੂ ਜੀ ਨੇ ਸਾਹਮਣੇ ਬਹਿ ਕੇ ਕਹਿ ਦਿੱਤਾ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੇ ਪਰਾਇਆ ਹੱਕ ਖਾਣ ਵਾਲਾ ਇਹਨੂੰ ਸੁਣ ਲੈਗਾ। ਤੇ ਚੇਤੇ ਰੱਖੋ ਬੰਦਾ ਸੁਣਦਾ ਵੀ ਉਨਾ ਕੁ ਜਿਹਨੂੰ ਕੁ ਨੂੰ ਫਿੱਟ ਬਹਿੰਦਾ, ਜਿਹੜਾ ਨਹੀਂ ਫਿੱਟ ਬਹਿੰਦਾ ਉਹ ਅਨਸੁਣਿਆ, ਜਿਹੜਾ ਨਹੀਂ ਸੁਣਨ ਵਾਲਾ ਉਹ ਕਈ ਵਾਰੀ ਬਾਹਰੋਂ ਸੁਣ ਲੈਂਦਾ, ਜਿਹੜਾ ਗੁਰੂ ਕੋਲੋਂ ਸੁਣਨਾ। ਕਿਉਂਕਿ ਆਪਣਾ ਅਸੀਂ ਅੰਦਰ ਬਣਾਇਆ ਹੋਇਆ, ਜਿਹੜੀ ਗੱਲ ਮੈਨੂੰ ਫਿੱਟ ਬਹਿ ਜਾਏ ਉਹ ਤਾਂ ਗੁਰੂ ਦਾ ਹੁਕਮ, ਤੇ ਜਿਹੜੀ ਗੱਲ ਮੈਨੂੰ ਫਿੱਟ ਨਹੀਂ ਬਹਿੰਦੀ ਨਹੀਂ। ਜੇ ਗੁਰੂ ਜੀ ਇਸ ਤਰ੍ਹਾਂ ਕਰਦੇ ਸਾਰੀ ਦੁਨੀਆਂ ਸਿੱਖ ਹੋ ਜਾਣੀ ਸੀ। ਇਸ ਲਈ ਕਹਿੰਦੇ ਹਨ ਜੇ ਅੰਮ੍ਰਿਤ ਦੀ ਗੱਲ ਨਾ ਕਰਦੇ, ਜੇ ਇਸ ਤਰ੍ਹਾਂ ਨਾ ਕਰਦੇ। ਇਹਦਾ ਮਤਲਬ ਜਿੰਨਾ ਕੁ ਮੈਨੂੰ ਫਿੱਟ ਬਹਿੰਦਾ ਓਨਾ ਗੁਰੂ ਠੀਕ ਏ, ਤੇ ਜਿੰਨਾ ਗੁਰੂ ਨੇ ਕਿਹਾ ਕਮਾ ਉੱਥੇ ਆ ਕੇ ਫਿਰ ਆਪਣੀ ਮਰਜ਼ੀ ਵਰਤਣੀ ਨਹੀਂ। ਪਿਆਰਿਓ ਦੇਖੋ, ਗੁਰੂ ਸਚਿਆਰ ਹੈ, ਗੁਰੂ ਕੋਲ ਸੱਚ ਹੈ। ਤੇ ਗੁਰੂ ਰਾਮਦਾਸ ਜੀ ਨੇ ਮੇਰ ਕੀਤੀ, ਕਹਿਣ ਲੱਗੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ, ਉਹ ਵਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹੇ ਕੂੜਿਆਰਾ ਪਾਸ। ਮਹਾਰਾਜ ਕਿਉਂ? ਕਹਿ ਲੱਗੇ ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਸੱਚ ਵਿੱਚ ਕਦੀ ਕੂੜ ਸਮਾ ਨਹੀਂ ਸਕਦਾ, ਕਦੀ ਨਹੀਂ ਸਮਾ ਸਕਦਾ। ਭਾਈ ਸਾਹਿਬ ਨੇ ਨਾ ਸਿਰਫ ਇਸ ਅੱਧੀ ਤੁਕ ਦੇ ਅਰਥ ਕਰ ਲਈ ਇੱਕ ਪੌੜੀ ਉਚਾਰਨ ਕੀਤੀ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ ਸੱਚ ਵਿੱਚ ਕੂੜ ਕਿਉਂ ਨਹੀਂ ਸਮਾ ਸਕਦਾ? ਕਹਿਣ ਲੱਗੇ ਅੱਖਾਂ ਵਿੱਚ ਕੋਈ ਪੱਥਰ ਦਾ ਲੈ ਕੇ ਛੋਟਾ ਜਿਹਾ ਟੁਕੜਾ, ਇਹ ਕਹਿ ਵੀ ਆਪਣੀਆਂ ਅੱਖਾਂ ਦੀ ਪੁਤਲੀ ਵਿੱਚ ਇਸ ਪੱਥਰ ਨੂੰ ਅੱਖਾਂ ਵਿੱਚ ਸਮਾ ਲੈ, ਕੋਈ ਕੱਖ ਲੈ ਕੇ ਛੋਟਾ ਜਿਹਾ ਤੀਲਾ ਕਿਸੇ ਦੀਆਂ ਅੱਖਾਂ ਵਿੱਚ ਪਾਉਣ ਦਾ ਯਤਨ ਕਰੇ, ਜਿਵੇਂ ਅੱਖਾਂ ਦੇ ਵਿੱਚ ਪੱਥਰ ਦੇ ਟੁਕੜੇ ਤੇ ਕੱਖ ਨਹੀਂ ਸਮਾ ਸਕਦੇ ਸੱਚ ਜਾਣ, ਇਸ ਤਰ੍ਹਾਂ ਸੱਚ ਵਿੱਚ ਕਦੀ ਝੂਠ ਨਹੀਂ ਸਮਾ ਸਕਦਾ। ਇੱਕ ਇਨਸਾਨ ਰੂੰ ਦੀਆਂ ਪੰਡਾਂ ਵੀ ਰੱਖੇ, ਇਹ ਵੀ ਕਹਿ ਵੀ ਆ ਚਿੰਗਾਰੀ ਨੂੰ ਸਾਂਭ ਕੇ ਰੱਖੋ ਕੱਲ ਨੂੰ ਕੰਮ ਦੇਗੀ, ਕਦੀ ਰੂੰ ਦੇ ਵਿੱਚ ਚਿੰਗਾਰੀ ਸਾਂਭੀ ਜਾ ਸਕੇਗੀ? ਨਹੀਂ, ਰੂੰ ਵਿੱਚ ਚਿੰਗਾਰੀ ਕਦੀ ਨਹੀਂ ਰਹਿੰਦੀ, ਅੱਖਾਂ ਵਿੱਚ ਕੱਖ ਕਦੀ ਨਹੀਂ ਟਿਕ ਸਕਦੇ। ਪ੍ਰਸ਼ਾਦ ਪਾਣੀ ਛਕੇ ਅੰਦਰ ਮੱਖੀ ਚਲੀ ਜਾ, ਕੀ ਉਹ ਭੋਜਨ ਬੰਦੇ ਦੇ ਅੰਦਰ ਪਚ ਸਕੇਗਾ? ਭੋਜਨ ਤੇ ਮੱਖੀ ਇਕੱਠੇ ਨਹੀਂ। ਬੰਦਾ ਭਾਵੇਂ ਬਾਦਸ਼ਾਹ ਹੋਵੇ ਤੇ ਥੋੜਾ ਜਿਹਾ ਜ਼ਹਿਰ ਦੇ ਕੇ ਕਹੀਏ ਵੀ ਜਿੱਥੇ ਇੰਨੀ ਰੋਟੀ ਤੂੰ ਮਹੀਨੇ ਵਿੱਚ ਖਾਣਾ ਤੇ ਮਹੀਨੇ ਬਾਅਦ ਆ ਚਿਮਚਾ ਜ਼ਹਿਰ ਦਾ ਵੀ ਖਾ ਲੈ, ਨਹੀਂ ਪਿਆਰਿਓ ਅੰਨ ਤਾਂ ਪਚ ਸਕਦਾ ਪਰ ਜ਼ਹਿਰ ਤਾਂ ਬੰਦੇ ਨੂੰ ਮਾਰ ਦੇਵੇਗਾ। ਜੇ ਕਾਂਜੀ ਦੀ ਲੈ ਕੇ ਦੋ ਚਾਰ ਬੂੰਦਾਂ ਦੁੱਧ ਦੇ ਭਾਂਡੇ ਵਿੱਚ ਪਾ ਕੇ ਕਹੀਏ ਵੀ ਦੁੱਧ ਤੂੰ ਕਾਂਜੀ ਨੂੰ ਸਾਂਭ ਕੇ ਰੱਖੀ, ਕਦਾਚਿਤ ਦੁੱਧ ਕਾਂਜੀ ਨੂੰ ਨਹੀਂ ਸਾਂਭ ਸਕਦਾ, ਦੁੱਧ ਫਟ ਜਾਏਗਾ, ਰੰਗ ਚਲਾ ਜਾਏਗਾ, ਸਵਾਦ ਚਲਾ ਜਾਏਗਾ। ਰੂੰ ਵਿੱਚ ਕਦੀ ਵੀ ਚਿਣਗਾਂ ਨਹੀਂ ਰੁਕਦੀਆਂ, ਰੂੰ ਸੜ ਜਾਏਗਾ। ਅੱਖਾਂ ਵਿੱਚ ਕੱਖ ਕਦੀ ਨਹੀਂ ਰੁਕਦਾ, ਭੋਜਨ ਵਿੱਚ ਮੱਖ ਕਦੀ ਨਹੀਂ ਰੁਕਦਾ। ਇਸੇ ਤਰ੍ਹਾਂ ਜਿੱਥੇ ਸੱਚ ਹੈ ਉੱਥੇ ਕੂੜ ਕਦੀ ਨਹੀਂ ਸਮਾ ਸਕਦਾ। ਭਾਈ ਸਾਹਿਬ ਨੇ ਬਚਨ ਕੀਤੇ ਨੇ ਕਿ ਸੱਚ ਸੰਪੂਰਨ ਨਿਰਮਲਾ, ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕਰ ਨਿਰਜਾਸ। ਸਾਹਿਬ ਕਹਿਣ ਲੱਗੇ ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ, ਅੱਖੀ ਕੱਤ ਨਾ ਸੰਜਰੈ, ਤਿਣ ਔਖਾ ਦੁੱਖ ਰਹਿਣ ਵਿਖਾਈ। ਕਹਿਣ ਲੱਗੇ ਪਿਆਰਿਓ ਕਿ ਭੋਜਨ ਅੰਦਰ ਮੱਖ ਜੋ ਹੋਏ ਦੁਕੱਦਾ ਫੇਰ ਕਢਾਈ, ਇਸ ਤਰ੍ਹਾਂ ਇਹ ਅੰਦਰ ਸੱਚ ਦੇ ਝੂਠ ਨਹੀਂ ਸਮਾ ਸਕਦਾ। ਪਰ ਹਾਂ, ਸੱਚ ਲਈ ਸਜ਼ਾ ਬਹੁਤ ਵੱਡੀ ਹੈ ਦੁਨੀਆਦਾਰ ਲੋਕਾਂ ਦੀ ਨਜ਼ਰ ਵਿੱਚ। ਬੁੱਲੇ ਨੇ ਨਾ ਇੱਕ ਸ਼ਬਦ ਕਿਹਾ ਸੀ ਬੜਾ ਭਾਵਪੂਰਤ, ਉਹ ਕਹਿੰਦਾ ਹੈ ਝੂਠ ਆਖਾਂ ਤੇ ਕੁਝ ਬਚਦਾ ਹੈ, ਸੱਚ ਸੁਣਨਾ ਸੱਚ ਕਹਿਣਾ ਤੇ ਸੱਚ ਕਮਾਉਣਾ, ਸਿਰਫ ਜ਼ਬਾਨੀ ਕਲਾਮੀ ਸੱਚ ਨਹੀਂ ਤੇ ਵੇਲੇ ਦਾ ਸੱਚ ਬੋਲਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੇਲੇ ਦਾ ਸੱਚ ਬੋਲਿਆ, ਇੱਕ ਵੇਲੇ ਦਾ ਨਹੀਂ। ਬੁੱਲੇ ਨੇ ਸ਼ਬਦ ਕਿਹਾ, ਕਹਿੰਦਾ ਹੈ ਕਿ ਝੂਠ ਆਖਾਂ ਤੇ ਕੁਝ ਬਚਦਾ ਹੈ, ਸੱਚ ਆਖਾਂ ਤੇ ਭਾਂਬੜ ਮੱਚਦਾ ਏ, ਜੱਚ ਜੱਚ ਕੇ ਜੇਵਾ ਕਹਿੰਦੀ ਏ, ਪਰ ਕੀ ਰੋਕ ਕੇ ਰੱਖਾਂ ਮੂੰਹ ਆਈ ਬਾਤ ਨਾ ਰਹਿੰਦੀ ਹੈ। ਜਿਹੜੀ ਆ ਗਈ ਹੁਣ ਰੋਕਾਂ ਕਿਵੇਂ? ਅੱਜ ਕੱਲ ਸੁਰਜੀਤ ਪਾਤਰ ਨੂੰ ਪੜਿਆ ਜਾਂਦਾ, ਖਾਸ ਕਰਕੇ ਸਾਹਿਤਕਾਰ ਪੜ੍ਹਦੇ ਆ, ਕਾਲਜਾਂ ਵਿੱਚ ਪੜਿਆ ਜਾਂਦਾ, ਉਹਨੇ ਵੀ ਸ਼ਾਇਦ ਸੱਚ ਦੀ ਸਜ਼ਾ ਨੂੰ ਦੇਖ ਕੇ ਇੱਕ ਸ਼ਬਦ ਕਿਹਾ ਸੀ, ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਚਾਰ ਕ ਬੰਦੇ ਰੱਖ ਲੈ ਮੋਢਾ ਲਾਣ ਲਈ। ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਚਾਰ ਕ ਬੰਦੇ ਰੱਖ ਲੈ ਮੋਢਾ ਲੈਣ ਲਈ। ਇਹ ਠੀਕ ਕਿ ਕਵੀਆਂ ਸ਼ਾਇਰਾਂ ਦੀ ਗੱਲ ਕਹਿ, ਪਰ ਮੇਰੇ ਬਾਬੇ ਨਾਨਕ ਦੇ ਘਰ ਇਹ ਬਾਤ ਨਹੀਂ ਕਿ ਚਾਰ ਬੰਦਿਆਂ ਦੀ ਮੋਢੇ ਦੀ ਖਾਤਰ ਆਪਣੇ ਅਸੂਲ ਨੂੰ ਚੇਂਜ ਕਰ ਜਾਈਏ। ਸਤਿਗੁਰੂ ਦੇ ਬਚਨਾਂ ਵੱਲ ਆਇਓ ਕਿ ਸੱਚ ਵਿੱਚ ਕੂੜ ਨਹੀਂ ਸਮਾ ਸਕਦਾ। ਬਾਬਾ ਜੀ ਨੇ ਬਚਨ ਕਹਿ ਕਿ ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕਰ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਫਿਰ ਜਿਸ ਨੇ ਸੱਚ ਨੂੰ ਜਪਿਆ, ਸੱਚ ਨੂੰ ਕਮਾਇਆ, ਗੁਰਮੁਖੋ ਕਮਾ ਕੇ ਦੇਖੀਏ, ਸੱਚ ਜਾਣੋ ਤੇ ਸੱਚ ਨੂੰ ਇਸ ਕਰਕੇ ਨਾ ਕਮਾਈਏ ਲੋਕ ਮੇਰੀ ਸ਼ੋਭਾ ਕਰਨ, ਸੱਚ ਨੂੰ ਇਸ ਕਰਕੇ ਕਮਾਈਏ ਕਿ ਮੈਂ ਸਚਿਆਰ ਹੋਣਾ ਤੇ ਸੱਚੇ ਵਿੱਚ ਅਭੇਦ ਹੋਣਾ ਹੈ। ਕਈ ਵਾਰ ਅਸੀਂ ਖੌ ਨੂੰ ਮੁੱਖ ਰੱਖ ਕੇ ਸੱਚ ਬੋਲ ਜਾਂਦੇ ਹਾਂ, ਪਰ ਅੰਦਰ ਸਾਡੇ ਉਹ ਸੱਚਾਈ ਪਨਪਦੀ ਨਹੀਂ। ਆਪਣੇ ਅੰਦਰੋਂ ਸੱਚ ਕਿਤੇ ਪੈਦਾ ਹੋ ਜਾਏ। ਸੱਚ ਨੂੰ ਕੱਲਾ ਕਿਹਾ ਨਾ ਜਾਏ, ਸੱਚ ਨੂੰ ਮਹਿਸੂਸ ਕੀਤਾ ਜਾਏ। ਦੇਖੋ ਸੂਰਜ ਕਿਤਨੀ ਦੂਰ ਹੈ ਤੇ ਕਮਲ ਦਾ ਫੁੱਲ ਧਰਤੀ ਦੇ ਵਿੱਚ ਹੈ, ਜ਼ਮੀਨ ਤੇ ਹੈ। ਅੱਜ ਤੀਕਰਾਂ ਕਮਲ ਦਾ ਫੁੱਲ ਸੂਰਜ ਤੱਕ ਪਹੁੰਚਿਆ ਨਹੀਂ। ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ, ਕਮਲ ਦਾ ਫੁੱਲ ਸੂਰਜ ਤੱਕ ਗਿਆ ਹੀ ਨਹੀਂ। ਹਾਂ, ਜੇ ਮਹਿਸੂਸ ਕਰਨਾ ਤੇ ਕਮਲ ਦੇ ਫੁੱਲ ਦੀਆਂ ਅੱਖਾਂ ਵੀ ਨਹੀਂ, ਸਿਰਫ ਸੂਰਜ ਦੀ ਕਿਰਨ ਢਲਣ ਲੱਗੀ ਅਸਮਾਨ ਵਾਲੇ ਪਾਸੇ ਤੇ ਇੱਕੋ ਦਮ ਪਾਣੀ ਵਿੱਚ ਬੰਦ ਹੋਇਆ ਸੂਰਜ ਦਾ ਫੁੱਲ ਖੇੜੇ ਵਿੱਚ ਆ ਗਿਆ। ਸੱਚ ਇਸ ਤਰ੍ਹਾਂ ਅਨੁਭਵ ਕਰ ਜਿਵੇਂ ਕਮਲ ਦਾ ਫੁੱਲ ਸੂਰਜ ਦੀਆਂ ਕਿਰਨਾਂ ਨੂੰ ਅਨੁਭਵ ਕਰਦਾ ਹੈ। ਹਜ਼ੂਰ ਨੇ ਕਿਹਾ ਪਿਆਰਿਓ ਕਿ ਜਿਸ ਅੰਦਰ ਫਿਰ ਸੱਚ ਹੈ, ਉਸ ਦੇ ਸਾਹਮਣੇ ਕੋਈ ਵੀ ਕੂੜ ਦਾ ਸਮਝੌਤਾ ਨਹੀਂ। ਮੈਂ ਤਿੰਨ ਕੁ ਪ੍ਰਮਾਣ ਦੇਣੇ ਨੇ, ਦੋ ਬਾਣੀ ਵਿੱਚੋਂ, ਇੱਕ ਸਿੱਖ ਇਤਿਹਾਸ ਵਿੱਚੋਂ, ਤੇ ਤਿੰਨੇ ਪ੍ਰਮਾਣ ਹੀ ਜਨਮ ਦੇਣ ਵਾਲੀ ਮਾਂ ਨਾਲ ਸੰਬੰਧਿਤ ਨੇ ਕਿ ਜਿਸ ਅੰਦਰ ਸੱਚ ਪੈਦਾ ਹੋ ਜਾਏ। ਕਈ ਵਾਰੀ ਜਿਸ ਮਾਂ ਦਾ ਦੁੱਧ ਪੀਤਾ ਉਹਦੀ ਮਮਤਾ ਦਾ ਵਾਸਤਾ ਵੀ ਸੱਚ ਨੂੰ ਡੁਲਾ ਨਹੀਂ ਸਕਦਾ। ਜਿਸ ਅੰਦਰ ਸੱਚ ਪੈਦਾ ਹੋ ਜਾਏ, ਦੇਖੋ ਦੋ ਸ਼ਬਦ ਨੇ ਤੇ ਦੋਨੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਭੈਰੋ ਰਾਗ ਵਿੱਚ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਇਕੱਠੇ ਅੰਕਿਤ ਕੀਤੇ। ਸ਼ਬਦ ਦੇ ਉਚਾਰਨ ਕਰਤਾ ਨੇ ਭਗਤ ਨਾਮਦੇਵ ਜੀ। ਇੱਕ ਸ਼ਬਦ ਦਾ ਨੰਬਰ ਹੈ 9 ਤੇ ਦੂਸਰਾ 10। 9 ਤੇ 10 ਦੋਨੋਂ ਸ਼ਬਦ, ਤੇ ਦੋਨੋਂ ਸ਼ਬਦਾਂ ਵਿੱਚ ਪਹਿਲਾ ਸ਼ਬਦ ਜਿਹੜਾ ਉਹ ਪੁਰਾਤਨ ਭਗਤ ਨਾਲ ਸਤਯੁਗ ਦੇ ਵਿੱਚ ਹੋਏ, ਤੇ ਦੂਸਰਾ ਜਿਹੜਾ ਸ਼ਬਦ ਹੈ ਉਸ ਮਹਾਂਪੁਰਸ਼ ਦਾ ਕਿ ਜਿਹਦੇ ਆਪਣੇ ਤਨ ਉੱਤੇ, ਜਿਹਦੇ ਆਪਣੇ ਸਰੀਰ ਉੱਤੇ ਵਾਪਰੀ। ਤੇ ਦੋਨਾਂ ਸ਼ਬਦਾਂ ਵਿੱਚ ਮਾਂ ਦਾ ਜ਼ਿਕਰ ਹੈ। ਪਹਿਲੇ ਨੂੰ ਵੀ ਮਾਂ ਤਰਲੇ ਲੈਂਦੀ ਹੈ, ਛੱਡ ਦੇ ਕਿਉਂ ਮਰਨੀ, ਸੱਚ ਦਾ ਖਹਿੜਾ ਛੱਡ, ਤੇ ਦੂਜੇ ਸ਼ਬਦ ਵਿੱਚ ਵੀ ਮਾਂ ਤਰਲੇ ਲੈਂਦੀ ਹੈ, ਕਿਉਂ ਮਾਰ ਖਾਈ ਜਾਂਦਾ, ਤੂੰ ਖੁਦਾ ਕਿਉਂ ਨੀ ਜ਼ਬਾਨ ਤੋਂ ਕਹਿ ਲੈਂਦਾ, ਤੇਰੀ ਬੰਦ ਖਲਾਸੀ ਹੋ ਜਾਏ। ਧਿਆਨ ਦਿਆ ਜੀ, ਪਹਿਲਾ ਸ਼ਬਦ ਹੈ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮਕੀ ਪਚਹਾਰੇ, ਰਾਮ ਕਹਿ ਕਰਤਾਲ ਬਿਗਾਰੇ ਚਟਿਆ, ਰਾਮ ਕਹਿ ਕਰਤਾਲ ਬਿਜਾਵੇ ਚਟਿਆ ਸਭੇ ਬਿਗਾਰੇ। ਹਰਨਾਕਸ਼ ਦੀ ਘਟਨਾ ਹੈ ਤੇ ਪ੍ਰਹਿਲਾਦ ਦੀ ਦ੍ਰਿੜਤਾ ਹੈ। ਕਹਾਣੀ ਵੱਲ ਨਹੀਂ, ਸਿਰਫ ਸ਼ਬਦ ਦੇ ਤੱਤ ਭਾਵ ਵੱਲ ਜਾਈਏ ਕਿ ਸ਼ਬਦ ਸਾਨੂੰ ਸਿੱਖਿਆ ਕੀ ਦਿੰਦਾ। ਜੇ ਹੁਣ ਕਹਾਣੀ ਸ਼ੁਰੂ ਕਰਕੇ ਬਹਿ ਜਾਈਏ, ਅੰਦਰ ਮਰਾਂ ਨਾ ਬਾਹਰ ਮਰਾਂ, ਉਹ ਸਭ ਨੂੰ ਪਤਾ। ਪਰ ਜਦੋਂ ਇਸ ਸ਼ਬਦ ਨੂੰ ਕਈ ਵਾਰੀ ਘੋਖਿਆ, ਇਸ ਸ਼ਬਦ ਵਿੱਚੋਂ ਇੱਕ ਝਲਕ ਸਾਹਮਣੇ ਪਈ ਕਿ ਪਿਆਰਿਓ ਸੱਚ ਨੂੰ ਫਿਰ ਸਿਖਾਉਣ ਦੀ ਲੋੜ ਨਹੀਂ ਪੈਂਦੀ। ਫਲਾਣਾ ਬੰਦਾ ਗੋਸ਼ਟੀ ਕਰਨ ਆਇਆ ਤਕੜਾ ਰਹੀ, ਸੱਚ ਨੂੰ ਕਹਿਣਾ ਨਹੀਂ ਪੈਂਦਾ, ਤੈਨੂੰ ਰੁੱਖ ਤੋਂ ਸੱਟਣ ਲੱਗੇ ਨੇ ਡੋਲੀ ਨਾ, ਸੱਚ ਨੂੰ ਕਹਿਣਾ ਨਹੀਂ ਪੈਂਦਾ, ਤੈਨੂੰ ਅੱਗ ਵੀ ਸਾੜਨ ਲੱਗੇ ਨੇ ਤੇ ਤਕੜਾ ਰਹੀ। ਜਿਸ ਹਿਰਦੇ ਵਿੱਚ ਸੱਚ ਪੈਦਾ ਹੋ ਜਾਏ, ਉਹਨੂੰ ਵਿਧ ਸੱਚ ਆਪਣੇ ਆਪ ਹੀ ਬਖਸ਼ ਦਿੰਦਾ। ਸਤਿਗੁਰੂ ਨੇ ਕਿਹਾ ਕਿ ਦੇਖੋ ਸੱਚ ਨੂੰ ਵਰਗ ਲਾਣ ਲਈ ਸਿਆਣੇ ਦੋ ਵਿਦਵਾਨ ਸੰਡਾ ਤੇ ਅਮਰਖ ਆਏ ਨੇ। ਉਹਨਾਂ ਪੂਰਾ ਜ਼ੋਰ ਲਾਇਆ ਬਾਂ ਦਲੀਲ, ਨਿੱਕੇ ਜਿਹੇ ਨਿਆਣੇ ਤੇ ਪ੍ਰਭਾਵ ਪਾਉਣ ਦਾ ਯਤਨ ਕੀਤਾ ਵਿਦਿਆ ਨਾਲ, ਪਰ ਫੋਕੀ ਵਿਦਿਆ ਵਾਲੇ ਹਾਰ ਗਏ। ਨਿੱਕਾ ਜਿਹਾ ਨਿਆਣਾ ਸੱਚ ਕਮਾਉਣ ਵਾਲਾ ਸਾਥੀਆਂ ਨੂੰ ਕਹਿੰਦਾ, ਇਹਨਾਂ ਤੇ ਭਰੋਸਾ ਨਾ ਕਰਿਓ, ਇਹ ਮੇਰੇ ਬਾਪ ਦੇ ਟੁਕੜਿਆਂ ਤੇ ਪਲਦੇ ਨੇ, ਆਓ ਮੈਂ ਰਾਮ ਕਹਿੰਦਾ ਵਾ, ਤੁਸੀਂ ਮੇਰੇ ਪਿੱਛੇ ਬੋਲੋ ਜਿਹੜਾ ਸਾਰੀ ਧਰਤੀ ਨੂੰ ਰਿਜ਼ਕ ਦਿੰਦਾ ਪਿਆ। ਹੁਣ ਉਹ ਸੱਚ ਹੈ, ਵਿਦਵਾਨ ਕੀ ਉਹਨੂੰ ਭਰਮਾ ਸਕੇ? ਕਦਾਚਿਤ ਨਹੀਂ। ਫਿਰ ਮੈਂ ਬੇਨਤੀ ਕਰਾਂ, ਸਿੱਖਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜ ਜਾਈ, ਦੁਨੀਆਂ ਦੀ ਕੋਈ ਵੀ ਹਨੇਰੀ ਤੈਨੂੰ ਉਡਾ ਨਹੀਂ ਸਕੇਗੀ ਤੇ ਕੋਈ ਵਰਗ ਨਹੀਂ ਲਾ ਸਕੇਗਾ। ਜਦੋਂ ਬਾਣੀ ਤੋਂ ਟੁੱਟੇਗਾ ਖੇਡ ਉਦੋਂ ਹੀ ਵਾਪਰਦੀ ਹੈ, ਸੱਚੀ ਮੁੱਚੀ ਅੰਦਰੋਂ ਜੁੜ। ਹਜ਼ੂਰ ਨੇ ਕਿਹਾ ਸੰਡਾ ਮਰਕਾ ਜਾਏ ਪੁਕਾਰੇ, ਅਖਰੀ ਅਰਥ ਨੇ ਸੰਡਾ ਤੇ ਅਮਰਕ ਦੋਨੋਂ ਵਿਦਵਾਨ ਗਏ ਹਰਨਾਕਸ਼ ਕੋਲ ਜਾ ਕੇ ਪੁਕਾਰੇ, ਕੀ ਪੁਕਾਰਿਆ, ਪੜ੍ਹੇ ਨਹੀਂ, ਇਹ ਨਹੀਂ ਪੜ੍ਹਦਾ, ਹਮ ਹੀ ਪਚਹਾਰੇ, ਅਸੀਂ ਥੱਕ ਗਏ। ਰਾਮ ਕਹੇ ਕਰਤਾਲ ਬਜਾਵੇ, ਚਟਿਆ ਸਭੈ ਵਿਗਾਰੇ, ਆਪ ਤਾਂ ਵਿਗੜਿਆ ਸੀ, ਇਹਨੇ ਸਾਰੇ ਸਕੂਲ ਦੇ ਨਿਆਣੇ ਵੀ ਵਿਗਾੜ ਦਿੱਤੇ। ਚਟਿਆ ਸਭੈ ਵਿਗਾਰੇ, ਰਾਮ ਨਾਮ ਜਪਵੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਤਰੈ। ਦੇਖਿਆ ਪਿਓ ਨੇ ਵੀ ਵਿਦਵਾਨਾਂ ਦੀ ਪੇਸ਼ ਨਹੀਂ ਗਈ। ਫਿਰ ਕਈ ਵਾਰੀ ਸੱਚ ਨੂੰ ਡੁਲਾਉਣ ਲਈ ਪਰਿਵਾਰ ਦਾ ਵਾਸਤਾ ਪਾਇਆ ਜਾਂਦਾ। ਮਾਂ ਆਈ ਗੋਦ ਵਿੱਚ ਲੈ ਕੇ ਕਹਿਣ ਲੱਗੀ, ਪੁੱਤਰ ਮੈਂ ਤੈਨੂੰ ਆਪਣਾ ਸ਼ੀਰ, ਆਪਣਾ ਦੁੱਧ ਚੰਗਾਇਆ, ਦੇਖ ਤੇਰਾ ਬਾਪ ਸਾਰੀ ਇਸ ਧਰਤੀ ਦਾ ਮਾਲਕ ਜਿੱਥੇ ਅਸੀਂ ਰਹਿੰਦੇ ਪਏ ਹਾਂ, ਮੇਰੇ ਪੁੱਤਰ ਮੇਰੀ ਗੱਲ ਮੰਨ ਲੈ, ਛੱਡ ਦੇ ਤੂੰ ਆਪਣੀ ਜਿੱਦ, ਜੋ ਪਿਓ ਕਹਿੰਦਾ ਉਸ ਨੂੰ ਮੰਨ ਜਾ। ਪਰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਨਹੀਂ, ਮਾਂ ਦੇ ਤਰਲੇ ਵੀ ਸੱਚ ਨੂੰ ਡੁਲਾ ਨਹੀਂ ਸਕੇ। ਮੈਂ ਸਿਰਫ ਤੈਨੂੰ ਉਦਾਹਰਨਾਂ ਲਈਆਂ ਨੇ, ਮਾਂ ਨਾਲ ਹੀ ਸੰਬੰਧਿਤ ਜਿਹਦੇ ਅੰਦਰ ਸੱਚ ਪੈਦਾ ਹੋ ਗਿਆ। ਕਹਿਣ ਲੱਗੇ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਿਲਾਦ ਕਹਿਹਾ ਨੀ ਮਾਨੈ, ਤਿੰਨ ਤੋਂ ਔਰੈ ਠਾਨੀ, ਪੁੱਤਰ ਨੇ ਮਾਂ ਦੀ ਗੱਲ ਨਾ ਸਵੀਕਾਰੀ। ਹੁਣ ਇਸ ਤੋਂ ਅੱਗਾ ਤੀਸਰਾ ਕੰਮ ਕੀ ਸੀ? ਵਿਦਵਾਨਾਂ ਨਾਲ ਨੀ ਸਮਝਿਆ, ਮਾਂ ਦੇ ਤਰਲੇ ਨੀ ਸਮਝਿਆ, ਪਿਓ ਨੇ ਫਿਰ ਮੀਟਿੰਗ ਬੁਲਾ, ਦੁਸ਼ਟ ਸਭਾ ਇਕੱਠੀ ਹੋਈ, ਕਹਿਣ ਲੱਗੇ ਨੂੰ ਪਹਾੜ ਤੋਂ ਸੱਟੋ। ਸੱਟਿਆ, ਪਰ ਪਹਾੜ ਦੀ ਉਸ ਖਾਈ ਨੇ ਉਹਨੂੰ ਝਰੀਟ ਨਾ ਆਉਣ ਦਿੱਤੀ। ਬਾਣੀ ਦੇ ਬਚਨ ਨੇ ਰਾਜਾ ਰਾਮ ਆਇਆ ਫੇਰੀ ਨਾ ਅੱਗ ਵਿੱਚ ਸੱਟਿਆ, ਦੇਵਤੇ ਦਾ ਵਰ ਲੈਣ ਵਾਲੀ ਤਾਂ ਜਲ ਗਈ, ਪਰ ਪੁਰਾਣਿਕ ਗਾਥਾ ਕਹਿੰਦੀ ਏ ਕਿ ਪ੍ਰਹਿਲਾਦ ਨਾ ਸੜਿਆ। ਪਾਣੀ ਵੀ ਸੱਟਿਆ ਪਰ ਪਾਣੀ ਨੇ ਡੋਬਿਆ ਨਾ। ਭਾਵੇਂ ਇਹਨੂੰ ਸਥੂਰ ਰੂਪ ਵਿੱਚ ਲੈ ਲਈਏ, ਪਰ ਸਹੀ ਅਰਥਾਂ ਵਿੱਚ ਜੇ ਅੰਦਰ ਨੂੰ ਦੇਖੀਏ ਤੇ ਗੁਰ ਕਾ ਬਚਨ ਬਸੈ ਜੀ ਨਾਲੈ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ। ਜਿਹਦੇ ਅੰਦਰ ਗੁਰੂ ਦਾ ਬਚਨ ਹੈ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗਿਰ ਤਰ ਪਹਾੜ ਰੁੱਖ ਜਲ ਪਾਣੀ ਜਵਾਲਾ ਅੱਗ, ਕਹਿਣ ਲੱਗੇ ਕੋਈ ਵੀ ਕੁਝ ਨਾ ਵਿਗਾੜ ਸਕਿਆ, ਗਿਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਰੱਬ ਨੇ ਮਾਇਆ ਫੇਰ ਦਿੱਤੀ, ਕੁਦਰਤ ਦਾ ਸੁਭਾਅ ਚੇਂਜ ਕਰ ਦਿੱਤਾ। ਫਿਰ ਅਗਲਾ ਬਚਨ ਹੈ ਕਾਢ ਖੜਕ, ਪਿਓ ਨੇ ਤਲਵਾਰ ਬਾਹਰ ਕੱਢੀ, ਕਾਢ ਖੜਕ ਕਾਲ ਭੈ ਕੋ ਪਿਓ, ਮੋਹੇ ਬਤਾਓ ਜੋ ਤੋਏ ਰਾਖੈ, ਕੌਣ ਹੈ ਤੈਨੂੰ ਰੱਖਣ ਵਾਲਾ? ਫਿਰ ਕਹਿੰਦੇ ਨੇ ਆਵਾਜ਼ ਆਈ ਪੀਤ ਪੀਤਾਂਬਰ ਤਿਰ ਭਵਨ ਧਣੀ, ਥੰਮ ਮੈਂ ਹਰ ਭਖ ਹੈ। ਭਗਤ ਜੀ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਹਰਨਾਕਸ਼ ਜਿਨ ਨਖੈ ਬਿਦਾਰਿਓ, ਸੁਰ ਨਰ ਕੀਏ ਸਨਾਥਾ, ਕਹਿ ਕਹੁ ਨਾਮ ਦਿਓ, ਕਹਿ ਨਾਮ ਦਿਓ ਹਮ ਨਰ ਹਰ ਧਿਆਵੈ, ਰਾਮ ਅਭੈ ਪਦ ਦਾਤਾ, ਮੈਂ ਉਸ ਰੱਬ ਨੂੰ ਜਾਪਣਾ। ਕਹਿੰਦੇ ਨੇ ਜਿਨ ਨੇ ਪ੍ਰਹਿਲਾਦ ਨੂੰ ਬਚਾਇਆ। ਜਦੋਂ ਇਹ ਸ਼ਬਦ ਸੰਪੂਰਨ ਹੋਇਆ ਨਾ, ਤੇ ਅਗਲਾ ਸ਼ਬਦ ਜਿਹੜਾ ਆਇਆ ਨਾ, ਉਹ ਸ਼ਬਦ ਭਗਤ ਨਾਮਦੇਵ ਜੀ ਦੀ ਆਪਣੀ ਖੱਡ ਬੀਤੀ ਹੈ। ਮੇਰਾ ਖਿਆਲ ਕਿ ਗੁਰੂ ਅਰਜੁਨ ਸਾਹਿਬ ਜੀ ਨੇ ਇਹ ਸ਼ਬਦ ਇਸ ਕਰਕੇ ਰੱਖਿਆ ਕਿ ਸੰਸਾਰ ਦੇ ਲੋਕੋ, ਇੱਕ ਪਾਸੇ ਪ੍ਰਹਿਲਾਦ ਦੇ ਪਰਿਵਾਰ ਤੇ ਤਸ਼ੱਦਦ, ਤੇ ਦੂਜੇ ਪਾਸੇ ਜਿਹੜਾ ਭਗਤ ਕਹਿ ਰਿਹਾ ਉਹ ਕੱਲੀਆਂ ਪੁਰਾਣੀਆਂ ਕਹਾਣੀਆਂ ਨਹੀਂ, ਉਹਦੇ ਖੱਡ ਨਾਲ ਵੀ ਵਾਪਰੀ ਹੈ। ਜਿਵੇਂ ਆਪ ਰਾਗ ਆਸਾ ਪੜ੍ਹਦੇ ਹੋਏ ਖਿੰਨ ਵਿੱਚੋਂ ਨਿਕਲਣ ਲੱਗਾ। ਹੁਣ ਅੱਜ ਤੀਕ ਰਾਹੀਂ ਕਹਿੰਦੇ ਧੰਨੇ ਨੇ ਪੱਥਰ ਚੋਂ ਪਾਇਆ। ਇਹ ਗੱਲ ਧਿਆਨ ਰੱਖਿਓ, ਧੰਨਾ ਸਾਹਿਬ ਜੀ ਦੇ ਜਦੋਂ ਬਚਨ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਹਨ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਤਾਨੀ ਤੀਰੇ, ਉਹਦਾ ਅਖੀਰਲੀ ਤੁਕ ਆਉਂਦੀ ਏ ਧੰਨੈ ਧੰਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਧੰਨੇ ਨੇ ਧਰਤੀ ਦਾ ਆਸਰਾ ਰੱਬ ਪਾਇਆ, ਕਿਵੇਂ ਮਿਲ ਜਨ ਸੰਤ ਸਮਾਨਿਆ। ਅੱਗੇ ਹੁੰਦਾ ਮਹੱਲਾ ਪੰਜਵਾਂ, ਗੁਰੂ ਅਰਜੁਨ ਸਾਹਿਬ ਦਾ ਸ਼ਬਦ, ਕੀ ਕਾਰਨ ਕਿ ਸਤਿਗੁਰੂ ਆਪਣਾ ਸ਼ਬਦ ਭਗਤ ਧੰਨੇ ਦੇ ਦੋ ਸ਼ਬਦਾਂ ਦੇ ਵਿਚਕਾਰ ਕਿਉਂ ਰੱਖਦੇ ਪਏ ਨੇ, ਤੇ ਖਾਸ ਕਰਕੇ ਇਸ ਤੁਕ ਤੋਂ ਬਾਅਦ ਕਿ ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਵੀ ਧੰਨੇ ਨੇ ਧਰਤੀ ਦਾ ਸਹਾਰਾ ਪਾਇਆ ਰੱਬੀ ਸੰਤਾਂ ਦੀ ਸੰਗਤ ਕਰਕੇ ਤੇ ਪਰਮਾਤਮਾ ਨੂੰ ਜਪ ਕੇ। ਹੁਣ ਇੱਥੇ ਮਹੱਲਾ ਪੰਜਵਾਂ ਦਾ ਅਰਥ ਹੈ, ਮਤਾ ਕੋਈ ਅਰਥ ਕਰੇ ਕਿ ਪੱਥਰ ਪੂਜ ਪੂਜ ਕੇ ਪਾਇਆ। ਸ਼ੁਰੂਆਤ ਹੋ ਸਕਦੀ ਏ ਪਰ ਮੰਜ਼ਲ ਤਾਂ ਬੰਦਗੀ ਨਾਲ ਮਿਲੀ। ਫਿਰ ਬੇਨਤੀ ਸਮਝੋ, ਗੁਰੂ ਅਮਰਦਾਸ ਤੀਰਥਾਂ ਤੇ ਜਾਂਦੇ ਨੇ ਤੇ ਅੱਜ ਕੋਈ ਬੰਦਾ ਕਹੇ ਜੀ ਪਹਿਲਾਂ 19 ਵਾਰੀ ਤੀਰਥਾਂ ਤੇ ਜਾਓ ਫਿਰ ਗੋਇੰਦਵਾਲ ਜਾਣਾ, ਕੋਈ ਗੱਲ ਥੋੜਾ ਬਣਦੀ। ਸ਼ੁਰੂਆਤ ਤੀਰਥ ਤੇ ਦੇਵੀ ਜ਼ਰੂਰ ਸੀ ਪਰ ਅੰਦਰ ਦਾ ਟਿਕਾ ਤਾਂ ਪੂਰਨ ਗੁਰੂ ਕੋਲ। ਭਗਤ ਧੰਨਾ ਜੀ ਚੱਲੇ ਹੋਣਗੇ ਜ਼ਰੂਰ ਦੇਖ ਕੇ ਬਾਹਰ ਦੇ ਕਰਮ ਕਾਂਡ, ਪਰ ਜਦੋਂ ਰੱਬੀ ਪਿਆਰਿਆਂ ਤੋਂ ਸੁਣਿਆ ਨੀ ਇਹ ਤਾਂ ਮਾਰਗ ਹੀ ਕੁਛ ਹੋਰ ਹੈ। ਉੱਥੇ ਕਿਹਾ ਸੰਤਾਂ ਦੀ ਸੰਗਤ ਕਰਕੇ ਪਾਇਆ ਤੇ ਕਿਹੜੇ ਸੰਤਾਂ ਨੂੰ ਸੁਣਿਆ? ਉੱਥੇ ਅੱਗੇ ਆਇਆ ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬਾਣੀ ਭਗਤ ਧੰਨੇ ਜੀ ਦੀ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਦਾ ਕਹਿਣ ਲੱਗੇ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਰਉ ਭਯੋ ਗੁਣੀ ਗਗੀਰਾ, ਰਵਦਾਸ ਢਵੰਤਾ ਢੋਰ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗਾਰ ਦਰਸ਼ਨ ਪਾਇਆ, ਸਹਿਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਹੁਣ ਇਹ ਗੱਲ ਥੋੜੀ ਜਿਹੀ ਸਮਝ ਲਓ ਮੇਰੀ, ਇਹਨੂੰ ਕਿਸੇ ਪਾਸੇ ਅਰਥ ਹੋਰ ਨਾ ਕਰ ਲਈ, ਕਿਉਂਕਿ ਅਸੀਂ ਅਰਥਾਂ ਦੀ ਰਾਜਨੀਤੀ ਵੀ ਕਰਨੇ ਆ। ਅੱਜ ਬਾਬੇ ਨੇ ਆਹ ਕਥਾ ਕੀਤੀ ਫਲਾਣੇ ਨੂੰ ਲਾਈ ਹੋਣੀ, ਮੇਰੀ ਬੇਨਤੀ ਸਮਝਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਠਣੀਆਂ ਨਹੀਂ ਕਿ ਮੈਂ ਬੈਠਾ ਮੈਂ ਕਿਸੇ ਨੂੰ ਸਿੱਠਣੀਆਂ ਦੇਈ ਜਾਂ ਦੂਜਾ ਬੈਠਾ ਉਹ ਮੈਨੂੰ ਸਿੱਠਣੀਆਂ ਦੇਈ ਜਾਏ। ਇਹ ਤਾਂ ਸੱਚ ਦਾ ਉਪਦੇਸ਼ ਹੈ ਤੇ ਸਭ ਲਈ ਸਾਂਝਾ ਹੈ। ਹੁਣ ਉਹਨਾਂ ਕਿਹਾ ਵੀ ਦੇਖ ਇਹਨੇ ਕਿਵੇਂ ਪਾਇਆ। ਉਹਨੇ ਸੁਣਿਆ ਮਨਾ, ਦੇਖੀ ਮਤ ਮਾਨ ਕਰੀ ਆਪਣੀ ਉੱਚੀ ਜ਼ਾਤ ਦਾ, ਦੇਖ ਉਹ ਨਾਮਦੇਵ ਨੂੰ ਲੋਕ ਛੀਂਬਾ ਕਹਿੰਦੇ ਸਨੀ, ਉਹ ਅੱਧੀ ਕੌਡੀ ਦਾ ਲੱਖਾਂ ਦਾ ਹੋ ਗਏ। ਦੇਖ ਜਿਹਨੂੰ ਜੁਲਾਹਾ ਕਹਿੰਦੇ ਸਨੀ, ਉਹ ਬੰਦਗੀ ਕਰ ਕਰਕੇ ਰੱਬ ਦੇ ਚਰਨਾਂ ਵਿੱਚ ਜੁੜ ਗਈ। ਜਿਹੜਾ ਘਰ ਘਰ ਦੇ ਪਸ਼ੂ ਢੋਂਦਾ ਸੀ ਉਹ ਅੱਜ ਉਹ ਭਗਤਾਂ ਵਿੱਚ ਉਹਦੇ ਹਿਰਦੇ ਵਿੱਚ ਰੱਬ ਪ੍ਰਗਟ ਹੋ ਗਿਆ ਹੈ ਤੇ ਘਰ ਘਰ ਵਿੱਚ ਲੋਕਾਂ ਦੇ ਸੁਨੇਹੇ ਦੇਣ ਵਾਲਾ ਭਗਤਾਂ ਦੀ ਗਿਣਤੀ ਵਿੱਚ ਆ ਗਿਆ ਹੈ। ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਤੇ ਸਤਿਗੁਰੂ ਕਹਿੰਦੇ ਨੇ ਆਸਨ ਸੰਤ ਜਨ ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉਹਨੇ ਆ ਸੁਣਿਆ, ਇਸ ਗੱਲ ਨੂੰ ਕਲੀਅਰ ਕਰ ਲਈ ਕਿ ਮਤਾਂ ਸੋਚੋ ਕਿ ਸ਼ਾਇਦ ਕੇਵਲ ਉਹ ਪੱਥਰਾਂ ਨੂੰ ਪੂਜਦਾ ਰਿਹਾ, ਨਹੀਂ ਉਹਨੇ ਬ੍ਰਹਮ ਨੂੰ ਪਾਰ ਬ੍ਰਹਮ ਨੂੰ ਪੂਜਿਆ ਭਗਤੀ ਲਾਗਾ, ਦ੍ਰਿੜਤਾ ਨਾਲ ਲੱਗ ਗਿਆ। ਆਹ ਜਿਹੜਾ ਬਚਨ ਹੈ ਨਾ ਪਹਿਲਾਂ ਪ੍ਰਹਿਲਾਦ ਦਾ ਫਿਰ ਅੱਗੇ ਨਾਮਦੇਵ ਜੀ ਦਾ, ਮੇਰਾ ਖਿਆਲ ਹੈ ਇਹ ਨਾਮਦੇਵ ਜੀ ਦੇ ਸ਼ਬਦ ਤੋਂ ਪਹਿਲਾਂ ਪ੍ਰਹਿਲਾਦ ਦਾ ਜ਼ਿਕਰ ਤਾਂ ਕੀਤਾ ਕਿ ਜਿਹੜਾ ਰੱਬ ਸਤਿਯੁਗ ਵਿੱਚ ਜੋਗਾਂ ਪਹਿਲਾਂ ਕਿਸੇ ਭਗਤ ਸੱਚ ਬੋਲਣ ਵਾਲੇ ਦਾ ਸਾਥ ਦਿੰਦਾ ਹੈ, ਉਹ ਅੱਜ ਦੇ ਸਮੇਂ ਵਿੱਚ ਵੀ ਸੱਚ ਦਾ ਸਾਥ ਦਿੰਦਾ ਭਾਵੇਂ ਉਹ ਨਾਮਦੇਵ ਦੇ ਰੂਪ ਵਿੱਚ ਭਗਤ ਹੋਵੇ। ਉਹ ਪ੍ਰਹਿਲਾਦ ਦੇ ਰੂਪ ਸੀ, ਇਹ ਨਾਮਦੇਵ ਦੇ ਚ। ਹੁਣ ਦੇਖੋ ਉੱਥੇ ਮਾਂ ਆਈ, ਬਸਦਾ ਬਸ ਕੀਨੀ ਸਭ ਰਾਜੇ ਪ੍ਰਹਿਲਾਦ ਦੀ, ਤੇ ਨਾਮਦੇਵ ਜੀ ਨੇ ਫਿਰ ਅੱਗੇ ਸ਼ਬਦ ਕਹਿ ਇਸ ਤੋਂ ਅਗਲਾ, ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਤੂੰ ਰਾਮ ਰਾਮ ਕਹਿੰਦਾ ਤੇ ਚੇਤੇ ਰੱਖਿਓ ਜਿਹੜਾ ਬੰਦਾ ਧਰਮ ਦੀ ਗੱਲ ਕਰਕੇ ਕਿਸੇ ਦੇ ਕਹਿ ਅਨੁਸਾਰ ਜ਼ਬਾਨ ਤੋਂ ਬੋਲਦਾ, ਚੇਤੇ ਰੱਖਿਓ ਸ਼ਾਇਦ ਅਜੇ ਧਰਮ ਨੂੰ ਕਮਾਨ ਨਹੀਂ ਤੁਰਿਆ। ਸੱਚ ਨੂੰ ਬੋਲਣ ਵਾਲਾ ਕਿਸੇ ਦੇ ਸਿਖਾਇਆ ਹੋਇਆ ਬੋਲੇ, ਖਿਮਾ ਕਰਿਓ ਉਹ ਸੱਚ ਨਹੀਂ ਹੁੰਦਾ, ਉਹ ਕੇਵਲ ਸੱਚ ਦਾ ਢੰਡੋਰਾ ਹੁੰਦਾ, ਆਪਣੀ ਸੋਚ ਬੰਦੇ ਦੀ ਉਹਦਾ ਜਨਾਜ਼ਾ ਨਿਕਲ ਜਾਂਦਾ ਹੈ। ਹੁਣ ਉੱਥੇ ਮਹਾਂਪੁਰਸ਼ ਹੈ, ਸਾਹਮਣੇ ਉਹਨੂੰ ਕਿਹਾ ਵੀ ਸੁਲਤਾਨ ਨੇ ਦੱਸ, ਆ ਤੇਰੇ ਰਾਮ ਦੇ ਸੀ ਕੌਤਕ ਵੇਖੀਏ, ਤੂੰ ਰਾਮ ਰਾਮ ਰੋਜ਼ ਕਹਿੰਦਾ, ਸੁਲਤਾਨ ਪੁੱਛੇ ਸੁਣਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ, ਕਿਉਂਕਿ ਉਹ ਰਾਮ ਤੇ ਬੀਠਲੂ ਸ਼ਬਦ ਵਰਤਦੇ ਪਏ ਨੇ ਨਾਮਦੇਵ ਜੀ। ਕਹਿਣ ਲੱਗੇ ਬਿਸਮਲ ਗਉ ਦੇਹੋ ਜਵਾਏ, ਮਰੀ ਗਾਂ ਜਿਉਂਦੀ ਕਰ, ਨਾਤਰ ਗਰਦਨ ਮਾਰੂ ਠਾਏ, ਤੇ ਅੱਗੋ ਭਗਤ ਕਹਿੰਦਾ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਕਹਿੰਦਾ ਐਵੇਂ ਰੌਲਾ ਪਾਈ ਜਾਂਦਾ ਰਾਮ ਰਾਮ ਜੇ ਮਰਦੇ ਨੀ ਜਵਾ ਸਕਦਾ। ਤੇ ਅੱਗੋ ਭਗਤ ਨੇ ਪਤਾ ਕਿਆ, ਕਹਿਣ ਲੱਗੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਹੇ। ਹੁਣ ਉਸ ਵੇਲੇ ਭਗਤ ਜੀ ਨਾਲ ਕੀ ਬੀਤੀ, ਹੱਥਾਂ ਵਿੱਚ ਹੱਥ ਕੜੀਆਂ, ਪੈਰਾਂ ਵਿੱਚ ਬੇੜੀਆਂ, ਸਾਹਮਣੇ ਤਸ਼ੱਦਦ ਦਾ ਦੌਰ ਤੇ ਉਥੇ ਭਗਤ ਜੀ ਦੀ ਮਾਂ ਆਈ, ਜਿਵੇਂ ਪ੍ਰਹਿਲਾਦ ਦੀ ਮਾਂ ਨੇ ਕਿਹਾ ਤੂੰ ਸੱਚ ਨੂੰ ਛੱਡ ਦੇ, ਨਾਮਦੇਵ ਦੀ ਮਾਂ ਨੇ ਆ ਕੇ ਕਿਹਾ ਕਿਉਂ ਮਰਨਾ ਪਿਆ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਮੇਰੇ ਤੋਂ ਸਹਿਆ ਨੀ ਜਾਂਦਾ ਤੇਰਾ ਦੁੱਖ, ਤੂੰ ਰਾਮ ਛੱਡ ਖੁਦਾ ਕਹਿ ਲੈ। ਹੁਣ ਸੱਚ ਦੇ ਪੁਜਾਰੀ ਦਾ ਉੱਤਰ ਕੀ ਸੀ? ਕਹਿਣ ਲੱਗੇ ਨਾ ਹੂੰ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਪੜੈ ਤੋਂ ਹਰ ਗੁਣ ਗਾਏ, ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ। ਹੁਣ ਜੇ ਸੰਸਾਰੀ ਤੌਰ ਤੇ ਦੇਖੀਏ, ਭਗਤ ਨਾਮਦੇਵ ਜੀ ਨੇ ਮਾਂ ਦਾ ਸ਼ੀਰ ਨਹੀਂ ਪੀਤਾ, ਮਾਂ ਦੀ ਗੋਦੀ ਵਿੱਚ ਜ਼ਿੰਦਗੀ ਨਹੀਂ ਲਈ, ਪਰ ਕਹਿਣ ਲੱਗੇ ਜਿੱਥੇ ਸੱਚ ਪੈਦਾ ਹੋਵੇ ਮਾਂ ਦੀ ਮਮਤਾ ਵੀ ਇੱਕ ਪਾਸੇ ਰਹਿ ਜਾਂਦੀ ਹੈ। ਕਹਿਣ ਲੱਗੇ ਨਾ ਹੂੰ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਇਸੇ ਤਰ੍ਹਾਂ ਜੇ ਪ੍ਰਹਿਲਾਦ ਅਡੋਲ ਹੈ ਸੱਚ ਨੂੰ ਕਮਾ ਕੇ, ਨਾਮਦੇਵ ਅਡੋਲ ਹੈ ਸੱਚ ਨੂੰ ਕਮਾ ਕੇ, ਤੇ ਦਿੱਲੀ ਦੀ ਉਹ ਧਰਤੀ ਦੇਖੋ, ਨੌਜਵਾਨ ਸਿੱਖ, ਸਿਰਫ ਕਹਿਣ ਸੰਖੇਪ ਜਿਹਾ, ਜਿਸ ਦੇ ਵਿਆਹ ਹੋਇਆਂ ਨੂੰ ਕੁਛ ਦਿਨ ਹੋਏ ਨੇ, ਤੇ ਗੁਰਮਖੋ ਸਿੱਖੀ ਦਾ ਸੰਬੰਧ ਕੇਵਲ ਬਾਹਰ ਦੇ ਸੁੱਖਾਂ ਨਾਲ ਨਹੀਂ, ਵਾਹਿਗੁਰੂ ਮੇਰ ਕਰੇ ਕਿਤੇ ਸਿੱਖੀ ਸਿੱਖਣੀ ਹੋਵੇ, ਚੜ੍ਹਦੇ ਤੇ ਲੈਂਦੇ ਸੂਰਜ ਤੋਂ ਜ਼ਰੂਰ ਕੋਈ ਸਿੱਖੀਏ। ਜਦੋਂ ਸੂਰਜ ਚੜ੍ਹਦਾ ਉਹਦੀ ਲਾਲੀ ਭਖਦੀ ਏ, ਸਮੁੰਦਰ ਦਾ ਪਾਣੀ, ਦਰਿਆਵਾਂ ਦਾ ਪਾਣੀ ਸੁਨਹਿਰਾ ਪ੍ਰਤੀਤ ਹੁੰਦਾ, ਸਾਰਾ ਦਿਨ ਪੂਰੇ ਜੋਬਣ ਤੇ ਤਪਦਾ, ਤੇ ਜਦੋਂ ਸ਼ਾਮ ਨੂੰ ਲੱਥਣ ਲੱਗਦਾ ਪਰਤ ਕੇ ਫਿਰ ਲਾਲੀ ਬਖੇਰਨ ਲੱਗ ਪੈਂਦਾ। ਚੜ੍ਹਦਾ ਵੀ ਲਾਲੀ ਬਖੇਰਦਾ ਤੇ ਉਤਰਦਾ ਹੋਇਆ ਵੀ ਲਾਲੀ ਬਖੇਰਦਾ। ਸਿੱਖੀ ਤਾਂ ਇਵੇਂ, ਖੁਸ਼ੀ ਹੋਵੇ, ਜਨਮ ਹੋਵੇ ਤਾਂ ਵੀ ਤੇਰੇ ਅੰਦਰੋਂ ਨਾਮ ਦੀ ਲਾਲੀ ਫੁੱਟੇ, ਤੇ ਜਦੋਂ ਜ਼ਿੰਦਗੀ ਦਾ ਅੰਤ ਤਸ਼ੱਦਨ ਦਾ ਹੁੰਦਾ ਹੋਵੇ ਤੇ ਉਦੋਂ ਵੀ ਅੰਦਰੋਂ ਨਾਮ ਦੀ ਲਾਲੀ ਫੁੱਟੇ। ਚੜ੍ਹਦਾ ਵੀ ਲਾਲੀ ਬਖੇਰੇ ਤੇ ਉਤਰਦਾ ਵੀ। ਹੁਣ ਇਹ ਤਾਂ ਬਾਣੀ ਵਿੱਚੋਂ ਉਦਾਹਰਨਾਂ ਸਨ ਕਿ ਉੱਥੇ ਹੁਣ ਦਿੱਲੀ ਦੀ ਧਰਤੀ ਤੇ ਮਾਂ ਪਹੁੰਚੀ, ਪੁੱਤਰ ਦੇ ਵਿਆਹ ਹੋਇਆਂ ਨੂੰ ਕੁਛ ਦਿਨ ਹੋਏ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹ ਨੌਜਵਾਨ ਪਕੜਿਆ ਗਿਆ, ਤੇ ਉਸ ਮਾਂ ਨੇ ਦਰੋਗੇ ਨੂੰ ਮਿਲ ਕੇ, ਫਰਕਸ਼ਰ ਨੂੰ ਮਿਲ ਕੇ, ਵੈਸੇ ਉਹ ਦਿਨ ਸਿੱਖਾਂ ਨੂੰ ਕਦੀ ਭੁੱਲਦੇ ਨਹੀਂ ਤੇ ਭੁੱਲਣੇ ਵੀ ਨਹੀਂ ਚਾਹੀਦੇ। ਮੈਂ ਇੱਕ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੀਕ ਦੀ ਤਵਾਰੀਖ ਲਿਖਣੀ ਹੋਵੇ, ਸ਼ਾਹੀ ਦੀ ਥਾਂ ਸ਼ਹੀਦਾਂ ਦਾ ਖੂਨ ਦੀ ਸ਼ਾਹੀ ਬਣਾ ਕੇ ਰੱਖੋ, ਸਾਰੀ ਤਵਾਰੀਖ ਲਿਖੀ ਜਾਏਗੀ ਪਰ ਖੂਨ ਦੀ ਸ਼ਾਹੀ ਫਿਰ ਵੀ ਨਹੀਂ ਮੁੱਕੇਗੀ। ਇੰਨਾ ਖੂਨ ਵਾਇਆ, ਬਾਬਾ ਜੀ ਸ਼ਹੀਦ ਕੀਤੇ ਗਏ। ਅੱਜ ਤੀਕਰਾ ਹਿੰਦੁਸਤਾਨ ਵਿੱਚ ਪੜਾਇਆ ਜਾਂਦਾ ਕਿਤਾਬਾਂ ਵਿੱਚ ਕਿ ਸਿਕੰਦਰ ਨੂੰ ਪੋਰਸ ਨੇ ਕਿਹਾ ਕਿ ਮੇਰੇ ਨਾਲ ਉਹ ਸਲੂਕ ਕਰੀ ਜਿਵੇਂ ਇੱਕ ਰਾਜਾ ਦੂਜੇ ਨਾਲ ਕਰਦਾ, ਉਹਨੇ ਨਹੀਂ ਕਿਹਾ ਕੈਦੀ ਵਰਗਾ ਸਲੂਕ ਕਰੀ। ਪਰ ਉਸ ਮਹਾਨ ਜਰਨੈਲ ਨੇ ਜਦੋਂ ਪੁੱਛਿਆ ਤੈਨੂੰ ਕਿਹੋ ਜੀ ਮੌਤ ਮਾਰੀਏ, ਤੇ ਫਰਕਸ਼ੀਅਰ ਨੂੰ ਕਿਹਾ ਸੀ ਜਿਹੜੀ ਮੌਤ ਕੱਲ ਤੂੰ ਮਰਨ ਦੀ ਆਸ ਕਰਨਾ ਉਹ ਮੈਨੂੰ ਮਾਰੀ, ਜਿਵੇਂ ਤੂੰ ਮਰਨਾ ਚਾਹੁੰਦਾ। ਪੁੱਤਰ ਦਾ ਕਲੇਜਾ ਮੂੰਹ ਚ ਪਾਇਆ, ਆਂਦਰਾਂ ਕੱਢ ਕੇ ਪੁੱਤਰ ਦੀਆਂ ਬਾਬਾ ਜੀ ਦੇ ਗਲੇ ਚ ਪਾ ਦਿੱਤੀਆਂ ਤੇ ਖੱਸ ਪਏ। ਪੁੱਛਿਆ ਹੱਸਿਆ ਕਿਉਂ ਵੇ? ਕਹਿਣ ਲੱਗੇ ਤੇਰੇ ਗਲ ਚ ਹਾਰ ਹੈ, ਹਾਰ ਤਾਂ ਮੇਰੇ ਗਲ ਚ ਹੈ, ਇਹ ਗੱਲ ਵੱਖਰੀ ਕਿ ਫੁੱਲਾਂ ਦੀ ਥਾਂ ਪੁੱਤਰ ਦੀਆਂ ਆਂਦਰਾਂ ਦਾ ਹਾਰ ਹੈ, ਹਾਰ ਉਹਦੇ ਗਲ ਚ ਪੈਂਦੇ ਨੇ ਜਿਹੜੇ ਜਿੱਤ ਕੇ ਜਾਂਦੇ। ਮੈਂ ਜਿੱਤ ਚੁੱਕਾ, ਤੂੰ ਅਸਲ ਵਿੱਚ ਜ਼ਿੰਦਗੀ ਖਾਰ ਚੁੱਕਾ। ਉੱਥੇ ਵੀ ਇੱਕ ਸੱਚ ਪੁੰਗਰਿਆ, ਮਾਂ ਨੇ ਤਰਲਾ ਲੈ ਕੇ ਕਿਹਾ ਕਿ ਮੈਂ ਲੈ ਕੇ ਆਈਆਂ ਪਰਵਾਨਾ ਕਤਲਗਾਹ ਵਿੱਚ ਕਿ ਮੇਰਾ ਪੁੱਤਰ ਸਿੱਖ ਨਹੀਂ, ਮੇਰੇ ਪੁੱਤਰ ਨੂੰ ਇਹਨਾਂ ਪਕੜ ਕੇ ਲਿਆਂਦਾ, ਸਿੱਖਾਂ ਕੈਦੀ ਬਣਾਇਆ, ਅੱਗੋਂ ਤੁਸੀਂ ਪਕੜ ਲਿਆ। ਜਲਾਦ ਤਲਵਾਰ ਸੂਤ ਕੇ ਖਲੋਤਾ ਹੈ ਤੇ ਇੱਕੋ ਦਮ ਕਹਿੰਦਾ ਜਾਓ ਨੌਜਵਾਨ, ਅੱਲਾ ਨੇ ਤੇਰੇ ਤੇ ਮਿਹਰਾਮਤ ਕਰ ਦਿੱਤੀ, ਤੈਨੂੰ ਬਖਸ਼ ਦਿੱਤਾ। ਪੁੱਛਦਾ ਕਿਉਂ? ਪਿੱਛੇ ਦੇਖਿਆ, ਕਹਿਣ ਲੱਗੇ ਤੇਰੀ ਮਾਂ ਆਈ, ਉਹ ਕਹਿੰਦੀ ਮੇਰਾ ਪੁੱਤਰ ਸਿੱਖ ਨਹੀਂ। ਹੁਣ ਦੇਖੋ ਜੇ ਬਾਣੀ ਨੇ ਕਿਹਾ ਵੀ ਸੱਚ ਪ੍ਰਹਿਲਾਦ ਦੇ ਅੰਦਰ ਪੈਦਾ ਹੋਵੇ ਤੇ ਮਾਂ ਦੀ ਮਮਤਾ, ਨਾਮਦੇਵ ਦੇ ਅੰਦਰ ਪੈਦਾ ਹੋਵੇ ਤੇ ਮਾਂ ਦੀ ਮਮਤਾ ਨਾ ਡੁਲਾ ਸਕੀ। ਉਸ ਨੌਜਵਾਨ ਨੇ ਕਿਹਾ, ਕਹਿਣ ਲੱਗਾ ਕਿਸ ਮਾਂ ਦੀ ਗੱਲ ਕਰਦੇ ਹੋ? ਮੇਰੀ ਮਾਂ ਤਾਂ ਮਾਤਾ ਸਾਹਿਬ ਕੌਰ ਹੈ, ਇਹ ਝੂਠ ਬੋਲਦੀ ਹੈ, ਇੰਨੀ ਦੇਰੀ ਕਿਉਂ? ਮੈਨੂੰ ਸਾਥੀਆਂ ਦੇ ਨਾਲ ਅੱਗੇ ਤੋਰ ਦੇਵੋ, ਮੈਂ ਕਾਫਲੇ ਤੋਂ ਪਿੱਛੇ ਨਾ ਰਹਿ ਜਾਵਾਂ। ਹੁਣ ਉੱਥੇ ਵੀ ਉਹ ਸੱਚ ਹੈ। ਗੁਰਮੁਖੋ ਇਹ ਸੱਚ ਕਦੀ ਕਦੀ ਪਨਪਦਾ ਹੈ, ਕਰੋੜਾਂ ਵਿੱਚੋਂ ਇੱਕ ਅੰਦਰ ਇੱਕ ਦੇ ਅੰਦਰ ਪਨਪਦਾ ਹੈ, ਤੇ ਜਦੋਂ ਫਿਰ ਸੱਚ ਦਾ ਬੀਜ ਪੁੰਗਰਦਾ ਹੈ ਤੇ ਇਹੋ ਜੀ ਛਾਂ ਦਿੰਦਾ ਹੈ ਕਿ ਆਉਣ ਵਾਲੀਆਂ ਸਦੀਆਂ ਉਸ ਦੀ ਛਾਂ ਦਾ ਆਨੰਦ ਮਾਣਦੀਆਂ। ਸਤਿਗੁਰੂ ਨੇ ਅੱਜ ਕਿਹਾ ਜੇ ਜਨਮ ਮਰਨ ਤੋਂ ਬਚਣਾ ਹੀ ਤੇ ਸੱਚ ਨਾਲ ਜਾਣ ਪਛਾਣ ਬਣਾ, ਸੱਚ ਨਾਲ ਜੁੜ। ਦਾਤਾਰ ਜੀ ਦੇ ਅੰਮ੍ਰਿਤ ਬਚਨ ਨੇ ਕਿ ਯਈਐ ਜਨਮ ਨਾ ਹੋਵੀ ਕਦ ਹੀ, ਕਦੀ ਵੀ ਤੇਰਾ ਜਨਮ ਨਹੀਂ ਹੋਵੇਗਾ, ਜਨਮ ਮਰਨ ਵਿੱਚ ਨਹੀਂ ਪਏਗਾ ਜੇਕਰ ਸੱਚ ਪਛਾਣੇ। ਜੇ ਤੂੰ ਸੱਚ ਨੂੰ ਪਹਿਚਾਣ ਲੈ, ਸੱਚ ਨਾਲ ਜੁੜ ਜਾਏ ਤੇ ਤਾਂ ਹੀ ਪਹਿਚਾਣੇਗਾ, ਜੇ ਤੂੰ ਖਿਰਦੇ ਵਿੱਚ ਸੱਚੇ ਨੂੰ ਯਾਦ ਕਰੇਗਾ, ਕਮਾਏਗਾ। ਦੇਖੋ ਫਿਰ ਬੇਨਤੀ ਮੈਂ ਕਰਾਂ, ਜਦੋਂ ਅਸੀਂ ਗੁਰੂ ਕੋਲ ਜਾਂਦੇ ਨੇ ਅਸੀਂ ਇਹੀ ਸੋਚ ਕੇ ਜਾਂਦੇ ਹਾਂ ਕਿ ਗੁਰਦੁਆਰੇ ਆਏ ਹਾਂ ਆ ਸੁੱਖ ਮਿਲੇਗਾ, ਗੁਰਦੁਆਰੇ ਆਏ ਹਾਂ ਆ ਪਦਾਰਥ ਮਿਲਣਗੇ, ਸਿਮਰਨ ਕਰਨੇ ਆ ਕੁਛ ਮਿਲੇਗਾ। ਇਸ ਤਰੀਕੇ ਨਾਲ ਕਿਉਂ ਨਹੀਂ ਬੰਦਗੀ ਕਰਦੇ ਕਿ ਮੈਂ ਬੰਦਗੀ ਕਰਨ ਲੱਗਾ ਕੱਲ ਨੂੰ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟੇਗਾ ਤੇ ਬੰਦਗੀ ਮੈਨੂੰ ਬਚਾ ਜਾਏਗੀ? ਇਹ ਕਾਰਨ ਕਿ ਜਦੋਂ ਅਸੀਂ ਕੇਵਲ ਪਦਾਰਥ ਦੀ ਗੱਲ ਕਰਨੇ ਆ ਦੁੱਖ ਆਉਂਦਾ, ਫਿਰ ਉਲਾਮਾ ਦੇ ਕੇ ਕਹਿੰਦੇ ਗੁਰੂ ਨੇ ਕੀ ਕੀਤਾ? ਨਹੀਂ, ਗੁਰੂ ਨੂੰ ਤੂੰ ਉਸ ਤਰੀਕੇ ਨਾਲ ਜਪ ਦੋ ਖਾਂ ਪਿਆਰਿਓ। ਸਭ ਤੋਂ ਵੱਡੀ ਖੇਡ ਹੈ ਕਿ ਕਿਤੇ ਬੰਦੇ ਦਾ ਅੰਦਰ ਸੱਚ ਵਿੱਚ ਜੁੜ ਜਾਏ। ਜੇਕਰ ਸੱਚ ਪਛਾਣੇ ਫਿਰ ਜਿਹੜਾ ਸੱਚ ਨੂੰ ਪਹਿਚਾਣਦਾ ਉਹਦੀ ਜ਼ਬਾਨ ਤੇ ਲਗਾਮ ਨਹੀਂ, ਗੁਰਮੁਖ ਅੱਖ ਹੈ, ਗੁਰੂ ਦੇ ਸਨਮੁਖ ਰਹਿ ਕੇ ਸੱਚ ਬੋਲਦਾ, ਗੁਰਮੁਖ ਬੂਝੈ, ਗੁਰੂ ਜੀ ਦੀ ਕਿਰਪਾ ਨਾਲ ਫਿਰ ਉਹ ਸੱਚ ਨਾਲ ਡੂੰਘੀ ਸਾਂਝ ਪਾਉਂਦਾ, ਉਹਨੂੰ ਬੁੱਝ ਜਾਂਦਾ, ਸਮਝ ਜਾਂਦਾ। ਸਾਹਿਬ ਕਹਿੰਦੇ ਨੇ ਗੁਰਮੁਖ ਇੱਕੋ ਜਾਣੈ, ਗੁਰੂ ਦੇ ਸਨਮੁਖ ਰਹਿਣ ਵਾਲਾ ਫਿਰ ਇੱਕ ਸਾਈ ਨੂੰ ਜਾਣਦਾ ਹੈ, ਇੱਕ ਪਰਮਾਤਮਾ ਨਾਲ ਆਪਣੀ ਸਾਂਝ ਪਾਉਂਦਾ। ਅਗਲਾ ਬਚਨ ਕੀਤਾ, ਕਹਿਣ ਲੱਗੇ ਜਿਨੇ ਸੱਚ ਨੂੰ ਪਹਿਚਾਣਿਆ, ਫਿਰ ਸੱਚ ਦਾ ਅਰਥ ਇਹ ਨਹੀਂ ਕਿ ਉਹ ਨਫ਼ਰਤ ਫੈਲਾਉਂਦਾ। ਕਹਿੰਦੇ ਨੇ ਰਹਿ ਰਵ ਰਿਹਾ ਸਭ ਅੰਤਰ, ਸੱਚ ਨੂੰ ਪਹਿਚਾਨਣ ਵਾਲਾ ਕਹਿੰਦਾ ਜਿਹੜਾ ਮੇਰੇ ਅੰਦਰ ਹੈ ਨਾ ਉਹ ਸਾਰੇ ਜੀ ਜਨਤਾ ਵਿੱਚ ਰਮਿਆ ਹੈ, ਕਿਹੜੀ ਥਾਂ ਉਹ ਜਿੱਥੇ ਨਹੀਂ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਸਾਹਿਬ ਕਹਿੰਦੇ ਨੇ ਰਾਰੇ ਰਵ ਰਿਹਾ ਸਭ ਅੰਤਰ ਜੇਤੇ ਕੀਏ ਜਨਤਾ, ਜਿੰਨੇ ਜੰਤ ਪੈਦਾ ਕੀਤੇ ਉਹ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਉਹ ਕਹਿੰਦਾ ਪਿਆਰਿਓ ਕਿ ਦੇਖੋ ਘੱਟ ਘੱਟ ਮੈਂ ਖਰਜੂ ਬਸੈ, ਜੇ ਮੇਰੇ ਅੰਦਰ ਵਸਦਾ ਦੂਜੇ ਅੰਦਰ ਕਿਉਂ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ ਨਾ ਕਿ ਘੱਟ ਘੱਟ ਮੈਂ ਖਰਜੂ ਬਸੈ, ਪਰ ਕੌਣ ਕਹਿੰਦਾ? ਸੰਤਨ ਕਹੋ ਪੁਕਾਰ, ਜਿਨੇ ਸੱਚ ਨਾਲ ਸਾਂਝ ਪਾਈ ਉਹ ਕਹਿੰਦਾ ਜਿਹੜਾ ਮੇਰੇ ਅੰਦਰ ਉਹ ਸਾਰੇ ਜੀਵਾਂ ਵਿੱਚ ਵਸਦਾ ਹੈ। ਜੇਤੇ ਕੀ ਇਹ ਜਨਤਾ, ਉਹ ਬਚਨ ਹੈ ਜੰਤ ਉਪਾਏ ਧੰਦਾ ਸਭ ਲਾਹੇ। ਫਿਰ ਉਹ ਦੇਖੋ ਦੀ ਸਮ ਦ੍ਰਿਸ਼ਟੀ ਕੈਸੀ ਹੈ। ਜਪਜੀ ਸਾਹਿਬ ਆ ਪੜ੍ਹਦੇ ਹੋ, ਵੈਸੇ ਪੜ੍ਹਦੇ ਸਭ ਤੋਂ ਵੱਧ ਪਾਠ ਦਾ ਕੀਤਾ ਜਾਂਦਾ ਤੇ ਸਭ ਤੋਂ ਵੱਧ ਟੀਕੇ ਵੀ ਜਪਜੀ ਸਾਹਿਬ ਦੇ ਹੋਏ, ਸੈਂਕੜਿਆਂ ਦੇ ਹਿਸਾਬ ਨਾਲ ਟੀਕੇ ਹੋਏ ਜਪਜੀ ਸਾਹਿਬ ਦੇ, ਤੇ ਸ਼ਾਇਦ ਪੂਰਨ ਤੌਰ ਤੇ ਕੋਈ ਵੀ ਨਾ ਬਿਆਨ ਕਰ ਸਕਿਆ। ਜਪਜੀ ਸਾਹਿਬ ਆਪਾਂ ਪੜ੍ਹਨੇ, ਸਤਿਗੁਰੂ ਸਾਡੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ। ਅਸੀਂ ਜਦੋਂ ਕਿਸੇ ਨੂੰ ਦੇਖਦੇ ਹਾਂ ਸੁਰਤ ਵੀ ਸਾਡੀ ਉਸੇ ਤਰ੍ਹਾਂ ਥੱਲੇ ਡਿੱਗ ਪੈਂਦੀ ਹੈ, ਦੇਖ ਜ਼ਰੂਰ ਪਰ ਸੁਰਤ ਨੂੰ ਨਾ ਡਿੱਗਣ ਦੇ। ਦੇਖੋ ਤੁਸੀਂ ਬਚਨ ਪੜ੍ਹਦੇ ਹੋ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਇਹ ਸਾਰੀ ਜਿਹੜੀ ਪੌੜੀ ਮੈਂ ਸੰਖੇਪ ਜੀ ਬੇਨਤੀ ਕਰਾਂ, ਇਹ ਧਰਮ ਕਰਮ ਕਮਾਉਣ ਦੀ, ਤੇ ਜਿਵੇਂ ਜਿਵੇਂ ਕੋਈ ਕਮਾਉਂਦਾ ਪਿਆ, ਕੋਈ ਜਪ ਰਹੀ, ਕੋਈ ਤਪ ਰਹੀ, ਕੋਈ ਤੀਰਥ ਰਹੀ, ਕੋਈ ਮੋਣ ਰਹੀ। ਸਤਿਗੁਰੂ ਨੇ ਖੀਰ ਤੇ ਕਿਹਾ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਹਿਲੀ ਪੌੜੀ ਵੀ ਸਾਰੇ ਧਰਮੀਆਂ ਦਾ ਜ਼ਿਕਰ, ਹੁਣ ਅਗਲੀ ਜਿਹੜੀ ਪੌੜੀ ਆਈ ਹੈ ਨਾ ਉੱਥੇ ਧਰਮੀ ਕੋਈ ਵੀ ਨਹੀਂ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੜਾ ਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੇ ਵਿਚਾਰ, ਤੇ ਅਖੀਰਲੀ ਸੰਪੂਰਨਤਾ ਕਿਹਦੇ ਤੇ ਕੀਤੀ? ਕਹਿਣ ਲੱਗੇ ਦਾਤਾ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ। ਸਾਈ ਪਲੀਕਾਰ ਕਿਉਂ ਦੋ ਵਾਰੀ ਕਹਿ ਦਿੱਤਾ? ਜਿੱਥੇ ਜਪ ਹੈ ਉੱਥੇ ਵੀ ਜੋ ਤੁਧ ਭਾਵੈ ਸਾਈ ਪਲੀਕਾਰ, ਤੇ ਜਿੱਥੇ ਇੰਨੇ ਕੁਕਰਮੀ ਉੱਥੇ ਵੀ ਜੋ ਤੁਧ ਭਾਵੈ ਸਾਈ ਪਲੀਕਾਰ। ਸੁਰਤ ਨਾ ਡਿੱਗਣ ਦਈ, ਮਾੜੇ ਨੂੰ ਦੇਖ ਕੇ ਨਫ਼ਰਤ ਨਾ ਕਰੀ, ਤੇ ਪਿਆਰਿਆ ਜੇ ਧਰਮੀਆਂ ਨੂੰ ਸੁਣ ਕੇ ਕਹਿੰਦਾ ਰੱਬਾ ਤੂੰ ਪਾਲਣਾ, ਉਹਦਾ ਬਿਰਧ ਦੇਖੋ ਕੁਕਰਮੀਆਂ ਨੂੰ ਵੀ ਪਾਲਦਾ ਪਿਆ ਹੈ। ਤੇਰੀ ਕਾਰ ਤਰਕ ਨੀ ਮੈਂ ਕਰਦਾ, ਕਿਉਂ ਤੂੰ ਨਿੰਦਕ ਪੈਦਾ ਕੀਤੇ, ਕਿਉਂ ਤੂੰ ਮੂਰਖ ਪੈਦਾ ਕੀਤੇ। ਕਹਿਣ ਲੱਗੇ ਨਹੀਂ, ਜੇ ਜਪ ਵਾਲੀ ਕਾਰ ਚੰਗੀ ਏ ਤੇ ਚੇਤੇ ਰੱਖੀ ਦੂਜੇ ਪਾਸੇ ਵਾਲੀ ਵੀ ਕਾਰ ਚੰਗੀ ਏ, ਕਿਉਂਕਿ ਤੂੰ ਸਦਾ ਸਲਾਮਤ ਨਿਰੰਕਾਰ। ਆਪਣੀ ਸੁਰਤ ਨੂੰ ਸਲਾਮਤ ਨਾਲ ਜੋੜ। ਸਤਿਗੁਰੂ ਮਿਹਰ ਪੈ ਕਰਦੇ ਨੇ ਕਿ ਉਸ ਪਰਮਾਤਮਾ ਨੇ ਜੰਤ ਪੈਦਾ ਕੀਤੇ ਨੇ, ਜੰਤੂ ਪਾਏ ਧੰਦਾ ਸਭ ਲਾਏ, ਕਰਮ ਹੋਵਾ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੋ ਗਈ। ਤਿੰਨ ਨਾਮ ਲਿਆ ਉਹਨਾਂ ਨੇ ਫਿਰ ਤੇਰੇ ਨਾਮ ਨੂੰ ਜਪਿਆ, ਜਿਨ੍ਹਾਂ ਤੇ ਤੇਰੀ ਨਦਰ ਹੋ ਗਈ ਉਹ ਜਪਦੇ ਨੇ। ਸਾਹਿਬ ਨੇ ਬਚਨ ਕੀਤਾ ਲੱਲੈ ਲਾਏ ਧੰਦਾ ਜਿਨ ਛੋਡੀ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਤੇ ਪਿਆਰਿਓ ਆਪ ਹੀ ਮਾਇਆ ਦਾ ਮੋਹ ਨੂੰ ਲਾ ਦਿੱਤਾ। ਸਾਹਿਬ ਕਹਿੰਦੇ ਨੇ ਫਿਰ ਧੰਦੇ ਵਿੱਚ ਜੀਵ ਲਾ ਦਿੱਤੇ, ਮਿੱਠਾ ਮਾਇਆ ਮੋਹ ਕੀਆ। ਜੇ ਮਾਇਆ ਦਾ ਮੋਹ ਮਿੱਠਾ ਨਾ ਬਣਾਉਂਦਾ ਤੇ ਸ਼ਾਇਦ ਦੁਨੀਆਂ ਦਾ ਕੋਈ ਰਿਸ਼ਤਾ ਕਾਇਮ ਨਾ ਹੁੰਦਾ। ਇੰਨਾ ਉਹ ਜੇ ਕੁਰਬਾਨ ਕੀਤਾ ਤੇ ਸਾਹਿਬ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਦੇਖੋ ਇੱਕ ਬੰਦਾ ਜਿਹੜਾ ਰੱਬ ਦੀ ਕੀਤੀ ਤੋਂ ਭੱਜਦਾ, ਬਾਕੀ ਜੀਵ ਨਹੀਂ ਜੇ ਭੱਜਦੇ। ਅਸੀਂ ਪਰੇਸ਼ਾਨ ਹੋ ਕੇ ਕਹਿੰਦੇ ਅਦੂ ਚੰਗਾ ਮਰ ਜਾਈਏ, ਕਦੀ ਸੱਪ ਜ਼ਹਿਰੀਲੇ ਨੇ ਕਿਹਾ ਮੈਂ ਆਤਮ ਹੱਤਿਆ ਕਰਨੀ, ਕਦੀ ਜ਼ਹਿਰੀਲੇ ਕੀੜੇ ਨੇ ਕਿਹਾ ਮੈਂ ਮਰਨਾ, ਆ ਡੰਗਰ ਸਾਰਾ ਦਿਨ ਗੱਡਾ ਢੋਂਦੇ ਰਹਿਣ, ਕਦੀ ਕਹਿੰਦਾ ਬੈਲ ਏਦੂ ਚੰਗਾ ਤਾਂ ਮਰ ਜਾਈਏ ਜਿੰਨਾ ਕੰਮ ਲੈਂਦੇ ਨੇ। ਨਹੀਂ ਪਿਆਰਿਓ, ਕਦੀ ਕਿਸੇ ਜੂਨ ਨੇ ਰੱਬ ਨੂੰ ਉਲਾਮਾ ਨਹੀਂ ਦਿੱਤਾ, ਜਿਹਨੂੰ 84 ਦਾ ਸਰਦਾਰ ਕਹਿੰਦੇ ਇਹਨੂੰ ਰੱਬ ਤੇ ਸੰਤੁਸ਼ਟੀ ਨਹੀਂ, ਇਹ ਮਰਨ ਤੁਰਦਾ ਕਿ ਰੱਬ ਦੀ ਕੀਤੀ ਨੂੰ ਮੰਨਣ ਲਈ ਤਿਆਰ ਨੇ। ਕਹਿੰਦੇ ਉਹਨੇ ਦੇਖ ਮੋਹ ਮਿੱਠਾ ਲਾ ਦਿੱਤਾ, ਉਹਨੇ ਆਪ ਮੋਹ ਪੈਦਾ ਕੀਤਾ, ਤੇ ਹਰ ਇੱਕ ਜੀਵ ਉਹਨੇ ਇੱਕ ਦੂਜੇ ਨਾਲ ਅੰਦਰ ਦੀ ਇੱਕ ਖਿੱਚ ਬਣਾ ਦਿੱਤੀ। ਤੇ ਦੇਖੋ ਮਿੱਠਾ ਲਾਇਆ, ਮਿੱਠੇ ਵਿੱਚ ਰਹੀ ਪਰ ਇਹਦੇ ਵਿੱਚ ਖਚਤ ਨਾ ਹੋਈ। ਮੋਹ ਤੋਂ ਬਿਨਾਂ ਪ੍ਰੇਮ ਨਹੀਂ ਉਪਜ ਸਕਦਾ। ਸਿਆਣੇ ਲੋਕ ਕਹਿੰਦੇ ਨੇ ਕਿ ਕੋਲਾ ਸਦੀਆਂ ਪਰ ਧਰਤੀ ਵਿੱਚ ਰਹਿ ਤੇ ਕਮਾਈ ਕਰਕੇ ਕੀਮਤੀ ਮਾਣਕ ਹੀਰਾ ਬਣ ਜਾਂਦਾ ਹੈ, ਤੇ ਜੇ ਕਿਤੇ ਮੋਹ ਵਾਲੀ ਐਨਰਜੀ ਨੂੰ ਇਸ ਊਰਜਾ ਨੂੰ ਪ੍ਰੇਮ ਵਿੱਚ ਤਬਦੀਲ ਕਰ ਦਈਏ, ਜਿਹੜਾ ਅੱਖਾਂ ਦਾ ਪਾਣੀ ਮਾਇਆ ਨੂੰ ਜਾਏ ਤੇ ਰੋ ਕੇ ਨਿਕਲਦਾ, ਪਿਆਰੇ ਉਹ ਰੱਬ ਨੂੰ ਭੁੱਲਣ ਤੇ ਨਿਕਲਣ ਲੱਗ ਪਏਗਾ। ਜੇ ਉਹਨੂੰ ਚੇਂਜ ਕੀਤਾ ਜਾਏ, ਸਾਈਂ ਵਾਲੇ ਪਾਸੇ ਜੋੜੀਏ, ਹੈ ਮਿੱਠਾ ਪਰ ਕਬਜ਼ਾ ਨਾ ਕਰੀ ਮਿੱਠਾ ਮੇਰਾ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਗੁੜ ਦੀ ਭੇਲੀ ਉਹਦੇ ਤੇ ਆ ਕੇ ਮੱਖੀ ਬਹਿ ਗਈ, ਤੇ ਗੁੜ ਸੀ ਚਿਪਚਿੜਾ, ਭਾਦੋਂ ਦੇ ਦਿਨ ਸਨ, ਕਿਤੇ ਭਾਂਡੇ ਮਿੱਟੀ ਚ ਪਾਇਆ ਸਲਾਬ ਗਿਆ। ਮੱਖੀ ਨੇ ਬਹਿ ਕੇ ਕਿਹਾ ਵੀ ਦੂਜੀਆਂ ਨੂੰ ਨੀ ਦੱਸਣਾ, ਮੈਂ ਹੀ ਕੱਲੀ ਖਾਵਾਂਗੀ, ਇੰਨਾ ਵੱਡਾ ਭੰਡਾਰਾ ਮਿਲ ਗਿਆ, ਮੈਂ ਉੱਡਣਾ ਹੀ ਕੋਈ ਨੀ, ਮੈਂ ਇਹਦੇ ਉੱਤੇ ਬਹਿ ਜਾਣਾ। ਹੁਣ ਜਿੰਨਾ ਕੁ ਖਾਧਾ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਤੋਂ ਖਾਧਾ, ਨਿੱਕੀਆਂ ਨਿੱਕੀਆਂ ਟੰਗਾਂ ਸਨ, ਛੋਟੇ ਛੋਟੇ ਪੰਖ ਸਨ, ਉਹ ਚਿਪਚਿੜੇ ਗੁੜ ਨੇ ਇਹੋ ਜਿਹਾ ਘੁੱਟ ਕੇ ਇਹਦੇ ਖੰਭ ਪਕੜੇ। ਹੁਣ ਕਹਿੰਦੀ ਚਲੋ ਥੋੜਾ ਜਿਹਾ ਉੱਡ ਕੇ ਆ ਜਾ, ਫਿਰ ਆ ਜਾਗੀ, ਨਹੀਂ ਉਹ ਮੱਖੀ ਦੀ ਮੌਤ ਹੀ ਮਿੱਠਾ ਬਣ ਕੇ ਰਹਿ ਗਿਆ। ਕਹਿੰਦੇ ਨੇ ਖਾ ਕੇ ਉੱਡ ਜਾਂਦੀ ਚੰਗਾ ਸੀ, ਕਬਜ਼ਾ ਕਰਕੇ ਬਹਿ ਗਈ ਤੇ ਮੌਤ ਗਿੱਲੀ ਗਿੱਲੀ ਰੋਡੜੀ ਭੌਂਦੀ ਪਾਪਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਹਜ਼ੂਰ ਕਹਿੰਦੇ ਨੇ ਦੇਖੋ ਉਸ ਪਰਮਾਤਮਾ ਨੇ ਮੋਹ ਮਿੱਠਾ ਲਾਇਆ, ਸਾਰੇ ਜੀਵ ਉਹਨੇ ਆਪੋ ਆਪਣੇ ਕੰਮਾਂ ਧੰਦਿਆਂ ਤੇ ਲਾ ਦਿੱਤੇ, ਤੇ ਅਖੀਰਲਾ ਅੱਜ ਦਾ ਅੱਖਰ ਸੀ ਵਵੈ ਵਾਸ ਦਿਓ ਪਰਮੇਸ਼ਰ। ਇਹ 24 ਸਲੋਕ ਅੱਗੇ ਆਇਆ ਸੀ, ਉਹੀ ਪ੍ਰਕਰਨ ਹੈ। ਵਵੇ ਅੱਖਰ ਰਾਹੀਂ ਵਾਸ ਦਿਓ ਪਰਮੇਸ਼ਰ ਵਾਹਿਗੁਰੂ ਜੀ, ਵੇਖਣ ਕੋ ਜਿਨ ਵੇਸ਼ ਕੀਆ, ਜਿਨੇ ਆਪਣੇ ਆਪ ਹੀ ਸੰਸਾਰ ਰਚਿਆ, ਇਸ ਵੇਸ਼ ਨੂੰ ਆਪ ਹੀ ਵੇਖਦਾ ਪਿਆ। ਸਾਹਿਬ ਕਹਿੰਦੇ ਨੇ ਵੇਖੈ ਸੰਭਾਲਦਾ ਚੱਖ ਹੈ, ਇਹਨਾਂ ਸਾਰਿਆਂ ਦੇ ਅੰਦਰ ਵਰਤ ਕੇ ਸਭ ਕੁਝ ਮਾਣਦਾ, ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਿਹਾ, ਵੇਖਦਾ ਚੱਖਦਾ ਸੁਣਦਾ, ਸਭ ਕੁਝ ਜਾਣਨ ਤੋਂ ਬਾਵਜੂਦ ਵੀ ਅਣਸੁਣਾ ਕਰ ਦਿੰਦਾ ਹੈ, ਅਣਡਿੱਠ ਕਰ ਦਿੰਦਾ। ਵੇਖਦਾ ਸਭ ਕੁਝ ਪਰ ਪਿਆਰਿਓ ਵੇਖ ਕੇ ਵੀ ਕਹਿੰਦਾ ਚਲੋ ਕੋਈ ਨਹੀਂ। ਅਖੀਰ ਤੇ ਸਤਿਗੁਰੂ ਕਿਰਪਾ ਕਰੇ, ਆਪਾਂ ਸੱਚ ਨਾਲ ਤਾਂ ਜੁੜ ਸਕਾਂਗੇ ਜੇ ਸੱਚ ਨੂੰ ਕਮਾਵਾਂਗੇ। ਬਾਕੀ ਜੇ ਕਹੀ ਜੀ ਬਾਬੇ ਨੇ ਤੇ ਸੱਚ ਬੋਲਿਆ, ਮੈਂ ਤਾਂ ਪ੍ਰਮਾਣ ਹੀ ਦਿੱਤਾ ਹੈ, ਸੱਚ ਤਾਂ ਪਰ ਜਾਣੀ ਹੈ ਜੇ ਰਿਦਾ ਸੱਚਾ ਹੋਏ। ਪਰ ਜਿੱਦਨ ਮੇਰੇ ਹਿਰਦੇ ਵਿੱਚ ਸੱਚ ਲਈ ਪਿਆਰ ਹੋਵੇਗਾ, ਉਦਨ ਅਰਥ ਬਣਨਗੇ ਸਹੀ। ਜਿੱਦਨ ਆਪਣੇ ਅੰਦਰ ਸੱਚ ਉਪਜੇ ਤੇ ਜਿਸ ਹਿਰਦੇ ਵਿੱਚ ਸੱਚ ਹੋ ਜਾਏ, ਉਹਦੇ ਫਿਰ ਨੇੜੇ ਕੂੜ ਨਹੀਂ ਢੁਕਦਾ, ਕਿਉਂਕਿ ਫਿਰ ਸਚਿਆਰ ਸਮ ਦ੍ਰਿਸ਼ਟੀ ਨਾਲ ਸਾਰੀਆਂ ਥਾਵਾਂ ਤੇ ਸਭ ਨੂੰ ਦੇਖਦਾ। ਫਿਰ ਇੰਨਾ ਸਚਿਆਰ ਕਿ ਕੂੜਿਆਰ ਉਹਦੇ ਨੇੜੇ ਢੁਕਦੇ ਨਹੀਂ, ਪਰ ਦਾਤਾ ਇੰਨੀ ਮਿਹਰ ਕਰਦਾ ਸਚਿਆਰ ਦੂਜਿਆਂ ਨੂੰ ਸਚਿਆਰ ਬਣਾ ਦਿੰਦਾ ਹੈ। ਜੇ ਦਾਤਾ ਉਹਦੇ ਤੇ ਮਿਹਰ ਕਰਦਾ ਤੇ ਸਹੀ ਅਰਥਾਂ ਵਿੱਚ ਕੱਲ ਵੀ ਬੇਨਤੀ ਕੀਤੀ ਸੀ, ਸਿੱਖ ਤੁਰੇ ਜਿੱਥੇ ਇੱਕ ਵਾਰੀ ਬਹਿ ਜਾਏ ਨਾ ਫਿਰ ਲੋਕ ਚੇਤੇ ਰੱਖਣ, ਕਦੀ ਗੁਰੂ ਨਾਨਕ ਦਾ ਸਿੱਖ ਇੱਥੇ ਬੈਠ ਕੇ ਗਿਆ ਸੀ। ਬਾਬੇ ਨੇ 22 ਮੰਜੀਆਂ ਥਾਪੀਆਂ, ਉਹ ਤਾਂ ਉਹਨਾਂ ਥਾਪੀਆਂ ਨਾ, 22 ਮੰਜੀਆਂ ਨੇ ਸਾਰੀ ਥਾਂ ਕਵਰ ਕਰ ਲਈ ਜਿੱਥੇ ਗੁਰੂ ਨਾਨਕ ਦੇ ਚਰਨ ਪਏ। ਹੁਣ ਘਰ ਘਰ ਮੰਜੀਆਂ ਸਥਾਪਨ ਕਰ ਲਈਆਂ ਤੇ ਘਰਦਿਆਂ ਨੂੰ ਵੀ ਨਾ ਸੁਧਾਰ ਸਕੇ ਅਸਲੀਅਤ ਹੈ। ਕਿਉਂ? ਕਿਉਂਕਿ ਉਹਨਾਂ ਅੰਦਰ ਗੁਰੂ ਵਰਤਦਾ ਸੀ, ਸਤਿਗੁਰੂ ਵਿੱਚ ਆਪ ਵਰਤਦੇ ਸਨ, ਤੇ ਜਿਸ ਸਿੱਖ ਵਿੱਚ ਗੁਰੂ ਵਰਤਦਾ ਹੋਵੇ ਉਹਦੇ ਬੋਲਾਂ ਵਿੱਚ, ਉਹਦੇ ਜੀਵਨ ਵਿੱਚ, ਉਹਦੇ ਅੰਤਰ ਆਤਮੇ ਗੁਰੂ ਰਹਿਮਤ ਕਰਦਾ ਹੈ। ਕੱਲ ਨੂੰ ਇਸ ਪੱਟੀ ਦੀ ਅਸੀਂ ਸੰਪੂਰਨਤਾ ਕਰਾਂਗੇ। ਸਤਿਗੁਰੂ ਨੇ ਦੇਖੋ ਸੰਪੂਰਨਤਾ ਵੀ ਉੱਥੇ ਕੀਤੀ, ਸ਼ੁਰੂਆਤ ਕੀਤੀ ਸੀ, ਮਨ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤਉ ਪੜਿਆ। ਕੱਲ ਨੂੰ ਕਹਿਣਗੇ ਕਿਉਂ ਪੜ ਕੇ ਰੌਲਾ ਪਾਈ ਜਾਣਾ, ਐਵੇਂ ਅੜਾੜ ਨਾ ਪਾਈ ਜਾ, ਜਿਹੜਾ ਮਨ ਰੌਲਾ ਪਾਉਂਦਾ ਪਏ ਇਹਦਾ ਮੂੰਹ ਬੰਦ ਕਰਾ। ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ